ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ 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 ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹਲਾ ਪਹਿਲਾ, ਮਨਸਾ ਮਨਹੇ ਸਮਾਇਲੇ, ਭਾਉਜਲ ਸਚ ਤਰਣਾ, ਆਦ ਜੁਗਾਦ ਦਇਆਲ ਤੋ ਠਾਕੁਰ ਤੇਰੀ ਸਰਣਾ, ਮਨਸਾ ਮਨਹੇ ਸਮਾਇਲੇ, ਭਾਉਜਲ ਸਚ ਤਰਣਾ, ਆਦ ਜੁਗਾਦ ਦਇਆਲ ਤੋ ਠਾਕੁਰ ਤੇਰੀ ਸਰਣਾ, ਤੂੰ ਦਾਤਾ ਹਮ ਜਾਚਿਤਾ, ਹਰ ਦਰਸਨ ਦੀ ਜੈ, ਗੁਰਮੁਖ ਨਾਮ ਧਿਆਈ ਐ, ਮਨ ਮੰਦਰ ਭੀਜੈ, ਰਹਾਉ ਕੂੜਾ ਲਾਲਚ ਛੋਡੀਐ, ਤਾਉ ਸਾਚ ਪਛਾਣ, ਗੁਰ ਕੈ ਸ਼ਬਦ ਸਮਾਈਐ, ਪਰਮਾਰਥ ਜਾਣੈ, ਇਹੋ ਮਨ ਰਾਜਾ ਲੋਭੀਆ, ਲੁਭਤਾ ਲੋਭਾਈ, ਗੁਰਮੁਖ ਲੋਭ ਨਿਵਾਰੀਐ, ਹਰ ਸਿਉ ਬਣ ਆਈ ਕਲਰ ਖੇਤੀ ਬੀਜੀਐ ਕਿਉ ਲਾਹਾ ਪਾਵੈ ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ ਲਾਲਚ ਛੁੱਡ ਹੋ ਅੰਧੇ ਹੋ ਲਾਲਚ ਦੁੱਖ ਭਾਰੀ ਸਾਚਾ ਸਾਹਿਬ ਮਨ ਵਸੈ ਹਉ ਮੈਂ ਬਿਖ ਮਾਰੀ ਦੁਬਿਧਾ ਛੋੜ ਕੁਵਾਟੜੀ ਮੂਸੋਗੇ ਭਾਈ ਐਹਨਸ ਨਾਮ ਸਲਾਹੀਐ ਸਤਿਗੁਰ ਸਰਨਾਈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੀਤਾ ਰਾਖੀਐ ਅਬ ਅੰਤਰ ਸੂਕਾ ਹਰ ਕਾ ਨਾਮ ਨਿਦਾਨ ਹੈ ਪੂਰੈ ਗੁਰ ਦੀਆ ਨਾਨਕ ਨਾਮ ਨਾ ਵੀਸਰੈ ਮੱਥ ਅੰਮ੍ਰਿਤ ਪੀਆ ਹਰ ਕਾ ਨਾਮ ਨਿਦਾਨ ਹੈ ਗੁਰ ਪੂਰੈ ਦੀਆ ਨਾਨਕ ਨਾਮ ਨਾ ਵੀਸਰੈ ਮੱਥ ਅੰਮ੍ਰਿਤ ਪੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਧੰਨ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾ ਰਹਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ डोलन तेरा खो प्रभु नानक देह कर हाथ डोलन तेरा खो प्रभु नानक दे कर हाथ परम सम्मान योग जुगोह जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाए मान गुरु सवारे सतसंगी जनों आप जितने सतगुरु जी दे इस दरबार विच दीवान खाल मंजी साहिब विखे हाजिर होए हो और जितने देश विदेश दूर दराडे अपने घरां च बैठ के सतगुरां दे अमृत बचना दा कीर्तन और विचार सरवण कर रहे हो सब तो पहला आप सब नूं चौथे गुरुदेव प्रतख दे पार ब्रह्म स्वामी सिखी अते संगती पार ब्रह्म कर नमस्कारिया ऐसे दीन दयाल सतगुरु तन तन गुरु रामदास महाराज उन्हां दे पावन पवित्र आगमन गुरपुरब दी बहुत बहुत वधाई होवे। अज अमृत वेले जो सतगुरु गुरु ग्रंथ साहिब महाराज जी ने प्रकाशमान होकर हुक्म रूप विच सानू शब्द बख्शिश कीता है इस अमृत शब्द दे उचारण करता सतगुरु गुरु नानक साहिब जी महाराज ने इस अमृत शब्द विच जो अज दी विचार दा तुरा है ए बेनती रूप है प्रभु दे चरणा विच पहलियां चार तुकां ते उस तो बाद इउं कह लिए कि ए उपदेश रूप विच फिर सतगुरु ने दसिया कि आपां करना की है। पहला तो सतगुरु ने बख्शिश की कि हे पार ब्रह्म परमेश्वर जी ए मन विच उठन वालियां जेड़े फुरने ने मनसा है कृपा करो ए समा जाए ए लय हो जाए क्योंकि आद जुगाद तो रखन वालिया मैं तुहाडी शरण विच आया हां। दूसरा रहाओ दी तुक विच एक बेनती कीती पार ब्रह्म परमेश्वर आप जी दाते हो ते असी तुहाडे दर दे भिखारी मंगते जाचक हां ते मंगता अज तुहाडे दर ते खलोता ए अरदास करन आया कि कृपा करके अपने दर्शना दी दात बख्शो। ए रहाओ दियां दो तुकां ते उस तो पहला आरंभ वालियां तुकां दी विचार है। इहदा मतलब एक मन दी फुरने मनसा लीन हो जाए इस भव सागर नूं सच नाल जुड़ के तर सकीए ते दूसरा पार ब्रह्म परमेश्वर दे चरणा विच मंगते बन के ओहदे दर्शना दी दात मंगीए। ਉਸ ਤੋਂ ਬਾਅਦ ਇਸ ਬਚਨ ਵਿੱਚ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ। ਉਹਨਾਂ ਨੇ ਸਭ ਤੋਂ ਵਾਸ਼ਨਾ ਦਾ ਮੂਲ ਕਾਰਨ ਜਿਹੜਾ ਹੈ ਉਹਨੂੰ ਲਾਲਚ ਨੂੰ ਦੱਸਿਆ ਹੈ। ਕਹਿੰਦੇ ਜੇ ਅੰਦਰ ਦੀਆਂ ਇਹਨਾਂ ਮਨਸ਼ਾ ਤੋਂ ਬਚਣਾ ਚਾਹੁੰਦੇ ਹਾਂ ਤੇ ਲਾਲਚ ਵਾਲੀ ਬਿਰਤੀ ਨੂੰ ਤਿਆਗ ਦਈਏ। ਫਿਰ ਨਾਲ ਬਚਨ ਕੀਤਾ ਕਿ ਲਾਲਚ ਦੀ ਜਿਹੜਾ ਮੂਲ ਹੈ ਉਹ ਹਉਮੈ ਹੈ, ਤੇ ਜਦੋਂ ਕੋਈ ਗੁਰੂ ਸ਼ਬਦ ਨਾਲ ਜੁੜੇਗਾ ਉਹਦੀ ਲਾਲਚ ਵਾਲੀ ਬਿਰਤੀ ਵੀ ਮਰੇਗੀ, ਹਉਮੈ ਦੀ ਜ਼ਹਿਰ ਵੀ ਉਤਰ ਜਾਏਗੀ। ਤੇ ਨਾਲ ਫਿਰ ਵਿਆਖਿਆ ਕਰਦਿਆਂ ਫਰਮਾਇਓ ਨੇ ਕਿ ਜਿਹੜੇ ਬੰਦੇ ਲਾਲਚ ਵਿੱਚ, ਤਮੇ ਵਿੱਚ, ਹੰਕਾਰ ਵਿੱਚ ਖਚਤ ਨੇ, ਉਹਨਾਂ ਮਨਮੁੱਖ ਬੰਦਿਆਂ ਨੂੰ ਜਿਤਨਾ ਮਰਜ਼ੀ ਸਮਝਾ ਲਵੋ, ਜਿਵੇਂ ਪਾਣੀ ਵਿੱਚ ਰੱਖਿਆ ਹੋਇਆ ਪੱਥਰ ਸਦੀਆਂ ਭਰ ਪਾਣੀ ਚ ਰਹੇ, ਉਹਦਾ ਅੰਦਰ ਵਾਲਾ ਕਦੀ ਨਹੀਂ ਭਿੱਜਦਾ, ਤੇ ਮਨਮੁੱਖ ਬੰਦਾ ਵੀ ਕਈ ਵਾਰੀ ਸੰਗਤ ਵਿੱਚ ਕਿੰਨਾ ਸਮਾਂ ਬੈਠ ਤਾਂ ਜਾਂਦਾ ਹੈ ਪਰ ਸੱਚ ਇਵੇਂ ਉਹਦਾ ਅੰਦਰ ਵਾਲਾ ਮਨ ਵੀ ਨਹੀਂ ਭਿੱਜਦਾ। ਮਹਾਰਾਜ ਕਹਿੰਦੇ ਫਿਰ ਉਹ ਖੱਟੇਗਾ ਕੀ? ਕੱਲਰ ਦੀ ਪੈਲੀ ਵਿੱਚ ਬੀਜ ਪਾਵਾਂਗੇ ਤੇ ਉਹਦੇ ਵਿੱਚੋਂ ਮੁਨਾਫਾ ਕੀ ਮਿਲਣਾ ਹੈ? ਕੱਲਰ ਦੀ ਪੈਲੀ ਵਿੱਚੋਂ, ਕੱਲਰੀ ਧਰਤੀ ਦੇ ਵਿੱਚੋਂ ਸੱਚ ਇਵੇਂ ਕਦੀ ਮੁਨਾਫਾ ਨਹੀਂ ਮਿਲਦਾ। ਦੂਸਰਾ ਬਚਨ, ਹਜ਼ੂਰ ਨੇ ਕਿਹਾ ਜੇ ਨਾਮ ਜਪਾਂਗੇ ਤੇ ਫਿਰ ਬਖਸ਼ਿਸ਼ ਹੋਵੇਗੀ ਕਿ ਜਿਵੇਂ ਕੋਈ ਦੁੱਧ ਨੂੰ ਰਿੜਕਦਾ, ਜੰਮੇ ਹੋਏ ਦਹੀਂ ਨੂੰ ਰਿੜਕਦਾ, ਉਸ ਵਿੱਚੋਂ ਤਤ ਮੱਖਣ ਦੀ ਪ੍ਰਾਪਤੀ ਹੁੰਦੀ ਏ। ਜਿਹੜਾ ਸ਼ਬਦ ਨੂੰ ਜਪੇਗਾ ਉਹਨੂੰ ਤਤ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਹ ਜੀ ਅੱਜ ਦੇ ਸ਼ਬਦ ਦਾ ਭਾਵ ਦਿਆ ਥੋੜਾ ਜਿਹਾ, ਤੇ ਨਾਲੇ ਅਸੀਂ ਅੱਜ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਅੱਜ ਸਾਰਾ ਸਿੱਖ ਜਗਤ ਪ੍ਰੇਮ ਭਾਵਨਾ ਨਾਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕਿਆ ਹੈ। ਬੇਨਤੀ ਕਰਾਂਗਾ ਆਪ ਨੂੰ ਜਿੱਥੇ ਜਗ੍ਹਾ ਮਿਲਦੀ ਹੈ ਕਿਰਪਾਲਤਾ ਕਰਕੇ ਖਾਮੋਸ਼ੀ ਚੁੱਪ ਦਾ ਦਾਨ ਬਖਸ਼ਦੇ ਹੋਏ ਆਰਾਮ ਨਾਲ ਆਪਾਂ ਉੱਥੇ ਬੈਠ ਜਾਈਏ ਤੇ ਸਤਿਗੁਰੂ ਦੇ ਇਸ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ ਪਹਿਲਾਂ, ਕਿਉਂਕਿ ਜੋ ਮੰਜੀ ਸਾਹਿਬ ਦੀਵਾਨ ਖਾਲ ਦੀ ਮਰਿਆਦਾ ਹੈ, ਸ਼ਬਦ ਜਿਹੜਾ ਆਏ ਉਸ ਸ਼ਬਦ ਦੇ ਅਖਰੀ ਅਰਥ ਉਹਦਾ ਭਾਵ ਅਰਥ, ਪਰ ਜ਼ਿਆਦਾ ਡਿਟੇਲ ਚ ਨਹੀਂ ਜਾਵਾਂਗੇ। ਫਿਰ ਅਸੀਂ ਧੰਨ ਗੁਰੂ ਰਾਮਦਾਸ ਦੇ ਚਰਨ ਪਰਸਾਂਗੇ। ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਕੋਈ ਵੀ ਰਸਨਾ ਵਿਰਵੀ ਜਾਂ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਆਸਾ ਮਹਲਾ ਪਹਿਲਾ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿੱਚ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਦਿ ਗੁਰੂ, ਜਗਤ ਗੁਰੂ, ਜ਼ਾਹਰ ਪੀਰ ਗੁਰੂ ਬਾਬਾ ਸਤਿਗੁਰੂ ਜੀ, ਜ਼ਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰੂ ਜੀ, ਉਨ੍ਹਾਂ ਨੇ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ। ਯਾਦ ਰੱਖਿਓ 1430 ਅੰਗ ਵਾਲਾ ਜੋ ਸਤਿਗੁਰਾਂ ਦਾ ਸਵਰੂਪ ਹੈ ਉਸ ਦੇ 419 ਅੰਗ ਉੱਪਰ ਇਹ ਅੰਮ੍ਰਿਤ ਸ਼ਬਦ ਦਰਜ ਹੈ। ਮੈਂ 1430 ਤਾਂ ਸ਼ਬਦ ਵਰਤਿਆ ਕਿ ਜੋ ਸਨਮਾਨਯੋਗ ਸਿੰਘ ਸਾਹਿਬਾਨ ਦਰਬਾਰ ਸਾਹਿਬ ਵਿੱਚ, ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਨੇ ਉਹ ਹਸਤਲਿਖਿਤ ਸਤਿਗੁਰਾਂ ਦੇ ਸਵਰੂਪ ਨੇ। ਬਾਣੀ ਤਾਂ ਇੱਕੋ ਹੈ ਪਰ ਅੰਗ ਇੱਕ ਨਹੀਂ ਹੋ ਸਕਦੇ, ਕਿਉਂਕਿ ਜੇ ਵੱਡੀ ਲਿਖਾਈ ਹੋਵੇਗੀ ਅੱਖਰ ਵੱਡੇ ਹੋਣਗੇ ਤੇ ਅੰਗ ਜ਼ਿਆਦਾ ਹੋਣਗੇ, ਜੇ ਅੱਖਰ ਬਰੀਕ ਲਿਖਾਈ ਹੋਵੇਗੀ ਤੇ ਅੰਗ ਜਿਹੜੇ ਨੇ ਥੋੜੇ ਹੋਣਗੇ। ਪਰ ਇਸ ਕਰਕੇ ਜੋ ਆਮ ਸਾਡੇ ਸਤਿਗੁਰਾਂ ਦੇ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਗੁਰਦੁਆਰਾ ਸਾਹਿਬਾਨ ਚ, ਉਸ ਅੰਗ ਵਿਚ ਉਸ ਸਵਰੂਪ ਅਨੁਸਾਰ 419 ਅੰਗ ਉਪਰ ਇਹ ਅੰਮ੍ਰਿਤ ਸ਼ਬਦ ਸਤਿਗੁਰਾਂ ਦਾ ਦਰਜ ਹੈ।
ਮਨਸਾ ਮਨਹੇ ਸਮਾਇਲੇ ਭਾਉ ਜਲ ਸੱਚ ਤਰਣਾ।
ਹਜ਼ੂਰ ਕਿਰਪਾਲਤਾ ਕਰਦੇ ਨੇ ਕਿ ਮਨਸਾ ਮਨੈ ਸਮਾਇਲੇ, ਜੇ ਮਨ ਵਿਚ ਉੱਠਣ ਵਾਲੇ ਜਿਹੜੇ ਫੁਰਨੇ ਨੇ, ਆਸਾ ਔਰ ਮਨਸਾ ਦੋ ਸ਼ਬਦ ਨੇ, ਇੱਕ ਤ੍ਰਿਸ਼ਨਾ ਇੱਛਾ ਆਸਾ ਔਰ ਮਨਸਾ, ਇਹ ਚਾਰੇ ਦੇ ਚਾਰੇ ਜਿਹੜੇ ਨੇ ਇੱਕ ਦੂਜੇ ਦੇ ਬੜੇ ਨਜ਼ਦੀਕੀ ਨੇ। ਮਨ ਦੇ ਵਿਚ ਕਿਸੇ ਚੀਜ਼ ਦੇ ਪ੍ਰਤੀ ਫੁਰਨੇ ਪੈਦਾ ਹੋ ਜਾਣੇ, ਮੈਨੂੰ ਮਿਲ ਜਾਏ, ਫਿਰ ਉਹਦੀ ਪ੍ਰਾਪਤੀ ਦੀ ਇੱਛਾ ਦੇ ਨਾਲ ਪ੍ਰਾਪਤ ਕਰਨ ਵਾਸਤੇ ਯਤਨ ਕਰਨਾ, ਉਹਨੂੰ ਆਪਾਂ ਤ੍ਰਿਸ਼ਨਾ ਦਾ ਰੂਪ ਵੀ ਕਹਿ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਜੇ ਇਹ ਮਨ ਵਿਚ ਉੱਠਦੇ ਹੋਏ ਫੁਰਨੇ ਜਿਹੜੀ ਮਨਸਾ ਹੈ, ਇਹ ਮਨ ਦੇ ਵਿਚ ਹੀ ਸਮਾ ਜਾਏ। ਬੇਨਤੀ ਸੁਣਿਓ, ਫੁਰਨੇ ਤਾਂ ਬਹੁਤ ਉੱਠਦੇ ਨੇ, ਪਰ ਹਰ ਫੁਰਨਾ ਕਦੀ ਕਰਮ ਨਹੀਂ ਬਣਦਾ ਹੁੰਦਾ। ਮਨ ਵਿਚ ਖਿਆਲ ਬੜੇ ਉਪਜਦੇ ਨੇ, ਤੇ ਜੇ ਸਾਰੇ ਖਿਆਲ ਕਰਮ ਬਣਦੇ ਹੋਣ ਤੇ ਇਹ ਸਮਾਜ ਦਾ ਬਣੇਗਾ ਕੀ? ਜੇ ਫੁਰਨੇ ਗਲਤ ਹੋਣ ਤੇ ਗਲਤ ਫੁਰਨੇ ਮਾੜੇ ਕਰਮ ਬਣਨਗੇ। ਸਤਿਗੁਰੂ ਕਹਿੰਦੇ ਨੇ ਫੁਰਨੇ ਤਾਂ ਬੜੇ ਉੱਠਦੇ ਨੇ, ਪਰ ਜੇ ਇਹ ਉੱਠੇ ਹੋਏ ਮਨਸਾ ਇਹ ਫੁਰਨੇ ਜਿਹੜੇ ਨੇ ਮਨ ਦੇ ਵਿਚ ਸਮਾ ਜਾਣ ਤੇ ਸੱਚੇ ਪਰਮਾਤਮਾ ਨਾਲ ਜੁੜ ਕੇ ਭਵਜਲ ਨੂੰ ਇਸ ਡਰਾਵਣੇ ਸਾਗਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ।
ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ।
ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਦਿ, ਇਹਦਾ ਮਤਲਬ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਇਹਦਾ ਅਰਥ ਅਸੀਂ ਪ੍ਰਭੂ ਲਈ ਸ਼ਬਦ ਨਹੀਂ ਵਰਤਾਂਗੇ ਆਦਿ, ਕਿਉਂਕਿ ਜੇ ਪਰਮਾਤਮਾ ਲਈ ਆਦਿ ਸ਼ਬਦ ਵਰਤਾਂਗੇ ਤੇ ਜਿਸ ਦਾ ਆਦਿ ਹੁੰਦਾ ਉਹਦਾ ਅੰਤ ਜ਼ਰੂਰ ਹੁੰਦਾ ਹੈ। ਇੱਥੇ ਆਦਿ ਦਾ ਅਰਥ ਜਦੋਂ ਸ੍ਰਿਸ਼ਟੀ ਨਹੀਂ ਬਣੀ, ਸੰਸਾਰ ਨਹੀਂ ਬਣਿਆ। ਉਂਝ ਵੈਸੇ ਬਾਣੀ ਚ ਬਚਨ ਬੜੀ ਵਾਰੀ ਆਉਂਦਾ ਹੈ ਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਜਦੋਂ ਸੰਸਾਰ ਨਹੀਂ ਬਣਿਆ, ਸੰਸਾਰ ਦੇ ਆਦਿ ਵਿਚ ਮੁੱਢ ਤੋਂ ਪਹਿਲਾਂ ਵਾਹਿਗੁਰੂ ਜੀ ਉਦੋਂ ਵੀ ਪੂਰਨ ਨੇ, ਅੱਜ ਵੀ ਪੂਰਨ ਨੇ, ਤੇ ਅੰਤ ਪੂਰਨ ਪਰਮੇਸ਼ੁਰ ਹੈ। ਪਰਮਾਤਮਾ ਲਈ ਅੰਤ ਸ਼ਬਦ ਨਹੀਂ ਵਰਤਾਂਗੇ। ਜਦੋਂ ਸਾਰਾ ਸੰਸਾਰ ਖਤਮ ਹੋ ਜਾਏਗਾ, ਦ੍ਰਿਸ਼ਟਮਾਨ ਮਥੇਨਾ ਜਿਹੜਾ ਇਹ ਮੁੱਕ ਜਾਏਗਾ, ਸੱਚ ਏਵੇ ਪਾਰ ਬ੍ਰਹਮ ਪਰਮੇਸ਼ੁਰ ਉਸ ਅੰਤ ਤੋਂ ਬਾਅਦ ਵੀ ਰਹਿਣਗੇ। ਸੰਸਾਰ ਦੇ ਆਦਿ ਤੋਂ ਪਹਿਲਾਂ ਵੀ ਉਹ, ਮੱਧ ਵਿਚ ਵੀ ਹੋ ਤੇ ਅੰਤ ਵਿਚ ਵੀ ਹੋ। ਇਹਨੂੰ ਸਤਿਗੁਰੂ ਨੇ ਜਪ ਦੇ ਆਰੰਭ ਵਿਚ ਬਖਸ਼ਿਸ਼ ਕੀਤੀ ਕਿ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ ਕਿ ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਤੂੰ ਆਦਿ ਤੋਂ, ਮੁੱਢ ਤੋਂ, ਸੰਸਾਰ ਜਦੋਂ ਨਹੀਂ ਬਣਿਆ, ਜੁਗਾਦ ਜੁਗਾਂ ਦਾ ਮੁੱਢ, ਜਦੋਂ ਸਮੇਂ ਦਾ ਵੀ ਨਹੀਂ ਸੀ ਪਤਾ ਜੇ ਬੰਦੇ ਨੂੰ, ਦਿਨ ਰਾਤ ਸਮਾਂ ਕੋਈ ਪਤਾ ਨਹੀਂ ਸੀ, ਆਦਿ ਤੋਂ, ਜੁਗਾਦ ਤੋਂ, ਤੂੰ ਦਿਆਲੂ ਹੈ। ਇਹ ਅਰਦਾਸ ਅੱਜ ਕੀਤੀ ਜਾ ਰਹੀ ਹੈ ਦਾਤਾ ਕਿ ਸਾਡੇ ਮਨ ਵਿਚ ਜਿਹੜੇ ਉੱਠਦੇ ਫੁਰਨੇ ਨੇ ਵਾਸ਼ਨਾਏ, ਇਹ ਸਾਡੇ ਅੰਦਰ ਨੂੰ ਤਰਨ ਨਹੀਂ ਦਿੰਦੀ। ਕਿਰਪਾ ਕਰੋ, ਇਹ ਵਾਸ਼ਨਾ, ਇਹ ਫੁਰਨੇ ਜਿਹੜੇ ਨੇ, ਚੰਗੇ ਮੰਦੇ ਉੱਠਦੇ ਨੇ, ਇਹ ਸਮਾ ਜਾਣ, ਇਹ ਲਹਿ ਹੋ ਜਾਣ, ਅਭੇਦ ਹੋ ਜਾਣ, ਮੁੱਕ ਜਾਣ, ਤੇ ਤੇਰੇ ਚਰਨਾਂ ਚ ਅਰਦਾਸ ਕਰਨੇ ਆ, ਤੁਸੀਂ ਆਦਿ ਤੋਂ, ਜੁਗਾਦ ਤੋਂ ਦਿਆਲੂ ਹੋ। ਤੇ ਪਿਆਰਿਓ, ਇਹ ਗੱਲ ਯਾਦ ਰੱਖਿਓ ਕਿ ਪਰਿਪੂਰਨ ਪਰਮਾਤਮਾ ਸਭ ਤੋਂ ਪਹਿਲਾਂ ਉਹਦਾ ਗੁਣੀ ਏਵੇ ਕਿ ਉਹ ਦਇਆ ਦਾ ਕਾਰਕ ਹੈ। ਦਾਸ ਦੇ ਮਨ ਚ ਇੱਕ ਦਿਨ ਆਇਆ ਕਿ ਵਾਹਿਗੁਰੂ ਜੀ ਤਾਂ ਬੇਅੰਤ ਗੁਣ ਨੇ ਨਾ, ਸੱਚ ਏਵੇ ਉਹਦੇ ਵਰਗਾ ਦਿਆਲੂ ਤੇ ਪਰਦੇ ਢੱਕਣ ਵਾਲਾ ਹੋਰ ਕੋਈ ਨਹੀਂ ਜੀ। ਇੰਨੇ ਦਿਆਲੂ ਨੇ, ਇੰਨੇ ਮਿਹਰ ਦੇ ਸਾਈ ਨੇ, ਮਿਹਰਵਾਨ ਨੇ ਦਾਤਾ ਜੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਵੀ ਹੈ, ਪਰ ਧੰਨ ਗੁਰੂ ਕਲਗੀਧਰ ਜੀ ਦੇ ਬਚਨ ਨੇ, ਕਹਿੰਦੇ ਨੇ ਇੰਨੇ ਦਿਆਲੂ ਨੇ, ਅਸੀਂ ਸਵੇਰ ਤੋਂ ਸ਼ਾਮ ਤੱਕ ਜਿਤਨੇ ਕਰਮ ਕਰਨੇ ਸਾਰੇ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇਹ ਮਾੜੇ ਨੇ ਇਹ ਚੰਗੇ ਨੇ। ਕਈ ਵਾਰੀ ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪਣੇ ਆਪ ਤੋਂ ਸ਼ਰਮ ਲੱਜਿਆ ਹੁੰਦੀ, ਪਰ ਕਹਿੰਦੇ ਨੇ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ, ਤੂੰ ਇੰਨਾ ਦਿਆਲੂ ਹੈ, ਸਾਡੇ ਕੀਤੇ ਹੋਏ ਕਰਮ ਕਰਤੂਤਾਂ ਦੇ ਕੇ ਤਾਂ ਵੀ ਤੂੰ ਪਰਦੇ ਪਾ ਕੇ ਸਾਨੂੰ ਖਾਣ ਨੂੰ ਰੋਟੀ ਦੇਈ ਜਾਂਦਾ, ਤੂੰ ਜ਼ਿੰਦਗੀ ਦੇਈ ਜਾਂਦਾ, ਇਹ ਤੇਰਾ ਸੁਭਾਅ ਮੁੱਢ ਕਦੀਮਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਦੀਨ ਦਇਆਲ ਦਇਆ ਨਿਧ, ਦਇਆ ਦਾ ਖਜ਼ਾਨਾ ਦਿਆਲੂ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ। ਸਾਡੇ ਗੁਨਾਹ ਪਾਪ ਉਹ ਦੇਖ ਨਹੀਂ ਰਿਹਾ ਸੀ, ਕੀ ਕਰ ਰਹੇ ਪਿਆਰੋ? ਕਰਮਾਂ ਦੀ ਗੱਲ ਛੱਡੋ, ਉਹ ਤਾਂ ਸਾਡੇ ਅੰਦਰ ਉੱਠ ਦੇਖੋ ਫੁਰਨੇ ਵੀ ਦੇਖਦਾ ਪਿਆ, ਜਿਹੜੇ ਸੀ ਆਪਣੇ ਖਿਆਲ ਸਿਰਜਣੇ, ਜੇ ਉਹਨਾਂ ਫੁਰਨਿਆਂ ਦਾ ਪਤਾ ਕਿਤੇ ਪਰਿਵਾਰ ਨੂੰ ਲੱਗ ਜਾਏ। ਮੈਂ ਇੱਕ ਬੇਨਤੀ ਕਰ ਲੱਗਾ, ਸਿਰਫ ਮੰਨ ਲਓ ਇੱਕ ਪਤੀ ਫੁਰਨੇ ਬਣਾਉਂਦਾ, ਉਸ ਫੁਰਨਿਆਂ ਦਾ ਪਤਾ ਪਤਨੀ ਨੂੰ ਲੱਗ ਜਾਏ, ਪਤਨੀ ਦੇ ਫੁਰਨਿਆਂ ਦਾ ਪਤਾ ਪਤੀ ਨੂੰ ਲੱਗ ਜਾਏ, ਮਾਂ ਬਾਪ ਦੇ ਅੰਦਰ ਉੱਠ ਦੇ ਫੁਰਨਿਆਂ ਦਾ ਪਤਾ ਸੰਤਾਨ ਨੂੰ ਲੱਗ ਜਾਏ, ਸੰਤਾਨ ਦੇ ਅੰਦਰ ਉੱਠ ਦੇ ਖਿਆਲ ਉਹਦਾ ਪਤਾ ਮਾਪਿਆਂ ਨੂੰ ਲੱਗ ਜਾਏ, ਭੈਣਾਂ ਭਰਾਵਾਂ ਨੂੰ ਇੱਕ ਦੂਜੇ ਦੇ ਅੰਦਰ ਦੇ ਫੁਰਨੇ ਪੜਨੇ ਕਿਤੇ ਆ ਜਾਣ, ਤੇ ਮੇਰਾ ਖਿਆਲ ਇਹ ਸਮਾਜ ਇੰਜ ਤਿੜਕ ਜਾਏਗਾ ਕਿ ਟੁਕੜੇ ਟੁਕੜੇ ਹੋ ਜਾਏਗਾ ਇੱਕ ਦੂਜੇ ਦੇ ਪ੍ਰਤੀ, ਅਸੀਂ ਸੋਚ ਕਿਹੜੀ ਲੈ ਕੇ ਬੈਠੇ ਹਾਂ। ਸੱਚ ਹੈ ਨਾ? ਪਰ ਵਾਹਿਗੁਰੂ ਤਾਂ ਫੁਰਨੇ ਵੀ ਦੇਖਦੇ ਨੇ, ਉਹ ਇੰਨੇ ਦਿਆਲੂ ਨੇ ਕਿ ਸਾਡੇ ਔਗਣਾਂ ਨੂੰ ਦੇਖ ਕੇ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ, ਉਹ ਗੁਨਾਹ ਦੇਖ ਕੇ ਵੀ ਤਾਂ ਸਾਡੀ ਝੋਲੀ ਵਿਚ ਦਾਤ ਪਾ ਦਿੰਦੇ ਨੇ। ਅੱਜ ਦੀ ਸ਼ਬਦ ਦੇ ਵਿਚਾਰ ਵਿਚ ਪਹਿਲੇ ਬਚਨ ਕਿ ਪਾਰ ਬ੍ਰਹਮ ਪਰਮੇਸ਼ਵਰ ਇਹ ਫੁਰਨੇ ਸਮਾ ਜਾਣ, ਇੱਕ ਕਿਰਪਾਲਤਾ ਕਰੋ ਕਿ ਤੁਸੀਂ ਮੁੱਢ ਕਦੀਮਾ ਤੁਹਾਡਾ ਸੁਭਾਅ ਹੈ, ਤੁਸੀਂ ਦਇਆ ਕਰਦੇ ਹੋ ਤਰਸ ਕਰਦੇ ਹੋ, ਮੈਂ ਠਾਕੁਰ ਤੁਹਾਡੀ ਸ਼ਰਨ ਵਿਚ ਆਇਆ, ਮੇਰੇ ਤੇ ਤਰਸ ਕਰਨਾ।
ਤੂੰ ਦਾਤਾ ਹਮ ਜਾਚਿਕਾ ਹਰ ਦਰਸ਼ਨ ਦੀਜੈ,
ਤੂੰ ਦਾਤਾ ਹਮ ਜਾਚਿਕਾ, ਹੇ ਪਰਮੇਸ਼ਵਰ ਜੀ ਤੁਸੀਂ ਦਾਤੇ ਖੋ। ਇਹ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਦਾਤੇ ਖੋ, ਅਸੀਂ ਤੁਹਾਡੇ ਦਰ ਤੇ ਮੰਗਤੇ ਆਏ ਹਾਂ, ਤੇ ਇਨ੍ਹਾਂ ਮੰਗਤਿਆਂ ਉਪਰ ਆਪਣੀ ਬਖਸ਼ਿਸ਼ ਆਪਣੀ ਕਿਰਪਾਲਤਾ ਕਰੋ, ਆਪਣੇ ਦਰ ਦੇ ਆਏ ਕੋਈ ਮੰਗਤਿਆਂ ਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ ਦਿਓ, ਇਹ ਮੰਗਤੇ ਦੀ ਝੋਲੀ ਚ ਆਪਣੇ ਦੀਦਾਰ ਪਾਵੋ।
ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ।
ਦੇਖੋ ਇਸ ਬਚਨ ਨੂੰ ਫਿਰ ਸੁਣਿਓ, ਇੱਕ ਤਾਂ ਮੇਰੇ ਮਾਲਕ ਜੀ ਆਪ ਦਰਸ਼ਨ ਬਖਸ਼ੋ, ਦੂਜੀ ਕਿਰਪਾ ਕਰ ਦਿਓ ਗੁਰੂ ਦੇ ਸਨਮੁਖ ਹੋ ਕੇ ਸਾਡਾ ਅੰਦਰ ਸ਼ਬਦ ਨੂੰ ਧਿਆਉਣਾ ਕਰੇ, ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆਵੇ, ਤੇ ਜਿਹੜਾ ਸਾਡਾ ਮਨ ਮੰਦਰ ਕਈ ਜਨਮਾਂ ਦਾ ਸੁੱਕਾ ਹੈ, ਕਈ ਜਨਮਾਂ ਦਾ ਰੁੱਖਾ ਹੈ, ਪੱਥਰ ਦੀ ਤਰ੍ਹਾਂ ਕਠੋਰ ਹੋਇਆ ਪਿਆ, ਇੱਕ ਕਿਰਪਾ ਕਰੋ ਸਾਡਾ ਮਨ ਮੰਦਰ ਜਿਹੜਾ ਉਹ ਭਿੱਜ ਜਾਏ, ਆਪਣੇ ਦਰਸ਼ਨ ਦੇ ਦੇ, ਸ਼ਬਦ ਦੀ ਦਾਤ ਬਖਸ਼ ਦੇ, ਤੇ ਸੁੱਕਾ ਹੋਇਆ ਮਨ ਜਿਹੜਾ ਤੇਰੇ ਨਾਮ ਵਿਚ ਭਿੱਜ ਜਾਏ। ਇੱਥੇ ਜ਼ਰੂਰ ਮੈਂ ਇੱਕ ਅਰਜ਼ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਾਤਾਰ ਜੀ ਨੇ ਪ੍ਰਭੂ ਦਰਸ਼ਨਾਂ ਲਈ ਬੇਬਲਤਾ ਅਰਦਾਸਾਂ ਜੋਦੜੀਆਂ ਸਿੱਕਾਂ ਤਰਲੇ ਮਿੰਨਤਾਂ ਕੀਤੀਆਂ ਨੇ, ਮਾਲਕ ਇੱਕ ਘੜੀ ਕਿਤੇ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਅੰਦਰ ਇੱਕ ਅੰਮ੍ਰਿਤ ਬਚਨ ਹੈ, ਉਸ ਅੰਮ੍ਰਿਤ ਬਚਨ ਵਿਚ ਸਤਿਗੁਰੂ ਨੇ ਜਿਵੇਂ ਕੋਈ ਮੰਗਤਾ ਮੰਗਣ ਜਾਂਦਾ ਹੈ ਨਾ, ਉਹਦੇ ਹੱਥ ਵਿਚ ਖੱਪਰ ਚਿੱਪੀ ਜਾਂ ਭਾਂਡਾ ਹੁੰਦਾ, ਤੇ ਕਈ ਵਾਰੀ ਉਹ ਦਰਵਾਜ਼ੇ ਤੇ ਜਾਂ ਗਲੀ ਚ ਖਲੋ ਕੇ ਆਵਾਜ਼ ਦਿੰਦਾ, ਕਿਸੇ ਦੇ ਘਰ ਅੱਗੇ ਖਲੋ ਕੇ ਕਿ ਮੇਰੀ ਝੋਲੀ ਵਿਚ ਮੇਰੇ ਖੱਪਰ ਵਿਚ ਆ ਕੁਝ ਪਾ ਦਿਓ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਮੈਂ ਆਪਣੇ ਹੱਥ ਵਿਚ ਖੱਪਰ ਪਕੜਿਆ ਭਾਵਨਾ ਦਾ, ਤੇ ਤੇਰੇ ਦਰਸ਼ਨਾਂ ਦੀ ਦਾਤ ਲਈ ਹੋਕਾ ਦੇਣਾ ਪਿਆ, ਤੇ ਉੱਚੀ ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਕਿ ਕੋਈ ਐਸਾ ਹੈ ਕਿ ਜਿਹੜਾ ਮੇਰੇ ਇਸ ਕਾਸੇ ਵਿਚ ਇਸ ਖੱਪਰ ਵਿਚ ਤੇਰੇ ਦਰਸ਼ਨਾਂ ਦੀ ਦਾਤ ਪਾ ਦੇ। ਉਂਝ ਵੈਸੇ ਇੱਥੇ ਪਾਰ ਬ੍ਰਹਮ ਤੋਂ ਮੰਗ ਰਹੇ ਨੇ, ਹਜ਼ੂਰ ਦੇ ਅੰਮ੍ਰਿਤ ਬਚਨ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, मैं दीवाना भया अतीत कर कासा दर्शन की भूख मैं दर मांगू नीता नीत कर कासा अपने हाथ विच मैं कासा खपर पकड़े तेरे दर्शना लई कर कासा दर्शन की भूख मैं दर मांगू नीता नीत तो दर्शन की करो समाए मैं दर मांगत भीख्या पाए मेरे मंगते दी इस खपर विच अपने दर्शना दी दात पाओ। मैं पहलियां चार तुकां विचारियां ने प्रभु दे चरणा च यह अरदास है कि ठाकुर तेरी शरण आए हैं फुरनिया तो बचा शब्द नूं कमान लग पईए किरपा करो अपने दर्शना दी दात दिओ ते साडा जिहड़ा मन मंदर है ए अंदर वाला ए तेरे नाम विच भिज जाए। इसो तक बचन ने यह दो तुकां सन रहाओ दियां पहलियां दो तुकां शब्द दी आरंभ तक इस तो अगे ध्यान नाल सुनियो महाराज हुण उत्तर दिंदे ने किवें अंदर भिज सकदा है केड़ी चीज त्यागांगे ते मनसा मने समाए जाएगी इस बारे सतगुरु बख्शिश कर रहे खन।
रहाओ कूड़ा लालच छोड़िया ताओ साचो पछाण।
पहला पुछया गया भी मन टिक जाए ते गुरु साहब अगे आप उत्तर दिंदे ने कि जेड़े आ झूठे तमे विच लालच विच फसे पए संसार कहिंदे ने प्यारियो जिन्नी देर तक ये झूठा लालच तमा नहीं छाड़दे उन्नी देर तक अपना आप पछाणिया नहीं जाना। जेड़ा इस लालच नू छड़ जाएगा ओ फिर सच्चे परमात्मा नू पहचान लवेगा।
गुर कै शब्द समाईया परमारथ जाने
फिर ओ गुरु दे शब्द दे राही सतगुरु दे शब्द दी तुफैलश जेड़े फुरने उठदे पए ने सारे समा जाणगे मुक जाणगे ओ आत्मा ओ जीव परमात्मा विच लीन हो जाएगा अपेद हो जाएगा ए गुरु दे शब्द दे राही बख्शिश होवेगी। ते महाराज कहिंदे ने फिर गुरु दे शब्द दे राही ही बंदा परमार्थ जाने जिंदगी दा जो परम अर्थ है सब तो श्रेष्ठ जीवन है इस दी बंदे नूं समझ पवेगी।
एह मन राजा लुभिया लुभताओ लोभाई
हजूर किन्ने इस मन दा करिए की ए मन तां राजे दी तरह लालची है ए लोभ विच अगे तो अगे वधदा जांदा है। मैं सारे शब्द दे विचार तां आपां करनी पर सब सारे शब्द दा तत् भाव एही अगे कि भले बंदे लालच नूं छड्ड दिओ। इथे मैं अर्ज करांगा लालच दे पहली गल तां अर्थ की ने उंज वैसे लालच दे सीधे जे अर्थ ने किसे चीज दे लई खिच बन जानी ओदी प्राप्ति वास्ते चंगा मंदा ढंग कोई भी अपना लैण। लालच दा अर्थ ए भी है कि परमात्मा ने सब कुछ बंदे नूं दित्या है पर जो कुछ इनू दित्ता है ओदे ते सबर नहीं अपनी थाली वाल झाती नहीं मारदा ते दूजे दियां रोटियां ते बुरकियां दिन रात गिनते रहिंदा है। यूं कह लिए अपने घर वाल कदी ध्यान नहीं दिता जो परमात्मा ने दिता है दूजे दे घर दियां अटारियां देख के कल्पी जांदा है अपनी दुकान ते जो परमात्मा ने दिता ओदा शुक्र नहीं करदा दूजे दे दुकान दे ग्राहक गिन गिन के ओदी दुकान ते भी काबज होना चाहता है। बेनती करा अपनी दिती कोई वाहगुरु दी जमीन ओदे विचो जड़ी रोटी खा रहा है ओदे ते सबर नहीं दूजे दी रोटी नू देख के अंदरों सड़ी जांदा है। इउं कह लवां कि जेड़ी परमात्मा ने तेनू जिंदगी च तरक्की दिती तू उस मिली कोई तरक्की दा शुकराना कर दूजे दी तरक्की नू देख के तू रब वलों शुकराना बन। सीधे जे लालच दे अर्थ ए ने कि किसे दूजे दी चीज नू प्राप्त करन दे लई चंगा मंदा ढंग तरीका वरतना। एक गल याद रखो कि लालची बंदा ओदा अंदर कदी नाम विच टेक ही नहीं सकदा। ये मैं शब्द जो कह रहा गुरु ग्रंथ साहिब दे अमृत बचन सतगुरुआं ने फरमाया है कि लालची बंदे दे हाथ विच बख्श दिया जे मैनू हाथ विच धर्म ग्रंथ होवेगा गुटका होवेगा ओदे मनवे नूं पुछ के देखो केड़े पासे घूमदा होवेगा। इवन इथों तक गुरु काल विच भी कई घटनावां वापरदियां ने जेड़े एकाग्रता नाल बाणी पढ़दे हुंदे ने ਅਚਨਚੇਤ ਫੁਰਨਾ ਲਾਲਚ ਵਾਲੇ ਪੈਸੇ ਲੈ ਜਾਂਦਾ। ਭਾਈ ਸੱਤਾ ਬਲਵੰਡ ਕੀਰਤਨ ਰੋਜ ਕਰਦੇ ਨੇ ਤੇ ਗੁਰੂ ਅੱਗੇ ਇਕੱਠੀ ਹੋਈ ਮਾਇਆ ਦੇਖ ਕੇ ਫੁਰਨਾ ਬਣ ਗਿਆ ਨਾ, ਕੀਰਤਨ ਕਰਦੇ ਫੁਰਨਾ ਬਣ ਗਿਆ ਕਿ ਜਿਹੜੀ ਗੁਰੂ ਅਰਜਨ ਸਾਹਿਬ ਕੋਲੇ ਕਿਤੇ ਸਾਡੇ ਕੋਲ ਹੋਵੇ ਤਾਂ। ਭਾਈ ਗੋਪਾਲਾ ਜੀ ਸ਼ੁੱਧ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਦੇ, ਦੇਖੋ ਕੀ ਮਨ ਕਰਦਾ ਸਾਡੇ ਨਾਲ, ਇਕਾਗਰ ਹੋ ਕੇ ਪਾਠ ਕਰ ਰਹੇ ਨੇ ਤੇ ਛੇਵੇਂ ਗੁਰਦੇਵ ਆਪਣਾ ਆਸਣ ਆਪਣਾ ਸਿੰਘਾਸਨ ਤਿਆਗੀ ਜਾ ਰਹੇ ਨੇ। ਅਖੀਰ ਤੇ ਆ ਕੇ ਫੁਰਨਾ ਆ ਗਿਆ ਕਿ ਮਹਾਰਾਜ ਜੀ ਨੂੰ ਪਾਠ ਤਾਂ ਸੁਣਾ ਦਿੱਤਾ ਪਰ ਘੋੜਾ ਮੰਗਾਂਗਾ। ਦੇਖੋ ਉਹ ਫੁਰਨਾ ਹੀ ਹੈ ਨਾ ਇੱਕ। ਮੈਂ ਬੇਨਤੀ ਕਰਾਂਗਾ ਕਿ ਲਾਲਚ ਤਮਾ ਅੰਦਰ ਨੂੰ ਬੜਾ ਖਿੰਡਾ ਦਿੰਦਾ, ਕਈ ਵਾਰੀ ਇੱਕ ਖਿੰਨ ਦੇ ਫੁਰਨਾ ਤਮੇ ਦਾ ਵੱਡੀ ਤੋਂ ਵੱਡੀ ਮਿਲਦੀ ਦਾਤ ਤੋਂ ਵੀ ਬੰਦੇ ਨੂੰ ਬਿਰਵੀਆਂ ਕਰ ਜਾਂਦਾ। ਦਾਤ ਬੜੀ ਵੱਡੀ ਮਿਲਣੀ ਹੁੰਦੀ ਪਰ ਲਾਲਚ ਦਾ ਇੱਕ ਫੁਰਨਾ ਕਿੱਥੇ ਲੈ ਗਿਆ। ਤਾਂ ਹੀ ਸਾਹਿਬ ਨੇ ਕਿਹਾ ਕਿ ਕਬੂ ਜੀਅੜਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ। ਇਹਦਾ ਮਤਲਬ ਕਦੀ ਤਾਂ ਅਸਮਾਨ ਵਿਚ ਉਡਾਰੀਆਂ ਮਾਰਦਾ ਸਾਡਾ ਮਨ ਤੇ ਕਦੀ ਬਿਲਕੁਲ ਪਤਾਲ ਚ ਧੱਸ ਜਾਂਦਾ। ਕਬੂ ਜੀਅੜਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ ਤੇ ਮਹਾਰਾਜ ਕਿਉਂ ਕਹਿਣ ਲੱਗੇ ਲੋਭੀ ਜੀਅੜਾ ਫਿਰ ਨਾ ਰਹਿ। ਲਾਲਚੀ ਜਿਹੜਾ ਇਹ ਟਿਕਦਾ ਨਹੀਂ, ਲੋਭੀ ਜੀਅੜਾ ਫਿਰ ਨਾ ਰਹਿਤਾ ਚਾਰੇ ਕੁੰਡਾਂ ਭਾਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਈ ਇੱਕ ਕੂੜਾ ਲਾਲਚ ਛੱਡ ਦਿਓ ਤਾਂ ਸੱਚ ਨੂੰ ਪਛਾਣੋਗੇ, ਗੁਰੂ ਦੇ ਸ਼ਬਦ ਵੀ ਸਮਾਂਗੇ ਤੇ ਫਿਰ ਅਸੀਂ ਪਰਮ ਅਰਥ ਨੂੰ ਜਾਣ ਸਕਾਂਗੇ।
ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣਾਈ।
ਗੁਰੂ ਦੇ ਸਨਮੁਖ ਹੋ ਕੇ ਲਾਲਚ ਵਾਲੀ ਬਿਰਤੀ ਨੂੰ ਨਿਵਾਰੀਏ ਤਿਆਗ ਦਈਏ ਫਿਰ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਬਣ ਆਵੇਗੀ। ਫਿਰ ਪਿਆਰਿਓ ਉਸ ਸੰਤੋਖ ਵਿਚ ਇੰਨਾ ਕੁ ਆਨੰਦ ਹੈ ਬੰਦਾ ਖੱਬੇ ਸੱਜੇ ਝਾਤੀ ਮਾਰਦਈ। ਜਿਹਨੂੰ ਬਾਬਾ ਸਾਹਿਬ ਨੇ ਕਿਹਾ ਨਾ ਕਿ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸੰਤੋਖ ਵੀ ਜੁੜਿਆ ਹੋਇਆ ਬੰਦਾ ਉਹ ਫਿਰ ਸ਼ਬਦ ਦੇ ਰਾਹੀਂ ਆਪਣੀ ਇਸ ਲਾਲਚੀ ਬਿਰਤੀ ਨੂੰ ਤਿਆਗ ਦਿੰਦਾ ਹੈ।
ਕਲਰੇ ਖੇਤੀ ਬੀਜੀਐ ਕਿਉਂ ਲਾਹਾ ਪਾਵੈ।
ਹਜ਼ੂਰ ਕਹਿੰਦੇ ਨੇ ਜੇ ਆਪਾਂ ਕਹੀਏ ਵੀ ਸਾਨੂੰ ਨਾਮ ਵੀ ਮਿਲੇ ਆਹ ਕੁਛ ਵੀ ਮਿਲੇ ਤੇ ਅੰਦਰ ਵਾਲੀ ਧਰਤੀ ਜਿਹੜੀ ਏ ਉਹ ਲਾਲਚ ਵਿਚ ਫਸੀ। ਸਤਿਗੁਰੂ ਕਹਿੰਦੇ ਨੇ ਕਲਰੀ ਜ਼ਮੀਨ ਵਿਚ ਕੋਈ ਬੀਜ ਪਾਏ, ਕਿਸਾਨ ਨੂੰ ਪਤਾ ਹੈ ਬੀਜ ਕੀਮਤੀ ਹੋਵੇ ਪਰ ਪਿਆਰਿਓ ਕਲਰੀ ਪੈਲੀ ਚੋ ਕਦੀ ਕਿਸੇ ਨੇ ਮੁਨਾਫਾ ਲਿਆ ਹੈ? ਕਈ ਵਾਰੀ ਇਹ ਸੁਣੀਦਾ ਹੈ ਕਿ ਕਲਰੀ ਪੈਲੀ ਦੇ ਵਿਚ ਅਸੀਂ ਬੀਜ ਪਾਇਆ, ਜਿੰਨੀ ਮਿਹਨਤ ਕੀਤੀ ਸਾਨੂੰ ਉਹ ਵੀ ਨਹੀਂ ਬਚੀ। ਜਿਵੇਂ ਕਲਰੀ ਪੈਲੀ ਦੇ ਵਿਚ ਪਾਇਆ ਹੋਇਆ ਅਨਾਜ ਉਹਦੇ ਵਿਚੋਂ ਮੁਨਾਫਾ ਨਹੀਂ ਨਿਕਲਦਾ ਜਿਹੜਾ ਅੰਦਰ ਫੁਰਨਿਆਂ ਵਿਚ ਲਾਲਚ ਵਿਚ ਤਮੇ ਵਿਚ ਗਲਤਾਨ ਹੈ। ਪਿਆਰਿਓ ਉਸ ਅੰਦਰ ਪਰਮਾਰਥ ਦਾ ਮੁਨਾਫਾ ਕਿਵੇਂ ਮਿਲੇਗਾ?
ਮਨਮੁਖ ਸੱਚ ਨਾ ਭੀਜਾਈ ਕੂੜ ਕੂੜ ਗਡਾਵੈ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨਮੁਖ ਬੰਦਾ ਉਹਦਾ ਅੰਦਰ ਸੱਚ ਚ ਕਦੀ ਭਿੱਜਦਾ ਹੀ ਨਹੀਂ, ਨਾ ਤਾਂ ਸੱਚ ਸੁਣਨ ਨੂੰ ਤਿਆਰ ਨਾ ਸੱਚ ਨੂੰ ਅਪਣਾਉਣ ਨੂੰ ਤਿਆਰ, ਉਹ ਕੂੜ ਦੇ ਵਿਚ ਹੀ ਦਿਨ ਰਾਤ ਗੱਡਿਆ ਰਹਿੰਦਾ ਹੈ।
ਲਾਲਚ ਸ਼ੁੱਧ ਹੋ ਅੰਧੇ ਹੋ ਲਾਲਚ ਦੁੱਖ ਭਾਰੀ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਮਨ ਨੂੰ ਟਿਕਾਣਾ ਹੈ ਲਾਲਚ ਛੋਡੋ ਅੰਧੇ ਹੋ, ਇਹਦਾ ਅਰਥ ਹੈ ਅੰਨੇ ਜੀਵ ਅੰਨੇ ਮਨੁੱਖ ਇਸ ਲਾਲਚ ਵਾਲੀ ਬਿਰਤੀ ਨੂੰ ਛੱਡ ਦਿਓ। ਇਸ ਤਮੇ ਵਿਚ ਪੈ ਕੇ ਬੰਦੇ ਨੇ ਕਦੀ ਸੁੱਖ ਨਹੀਂ ਮਾਣਿਆ, ਇਹਦੇ ਵਿਚ ਕੇਵਲ ਦੁੱਖ ਹੀ ਉਹਨੂੰ ਪ੍ਰਾਪਤ ਹੋਇਆ ਹੈ। ਇੱਕ ਪ੍ਰਮਾਣ ਅਸੀਂ ਬਾਣੀ ਚੋਂ ਲੈ ਲਈਏ ਕਿਉਂਕਿ ਮੈਂ ਸਿਰਫ ਅੱਜ ਸੰਖੇਪ ਜਿਹਾ ਵਿਚਾਰ ਸੰਬੰਧੀ ਚੱਲ ਰਿਹਾ ਵਾਂ। ਦੇਖੋ ਆਹ ਬਾਂਦਰ ਬੜਾ ਚਲਾਕ ਜਾਨਵਰ ਹੈ, ਇੰਨਾ ਚੁਸਤੇ ਇੱਕ ਥਾਂ ਤੇ ਟਿਕਦਾ ਨਹੀਂ। ਉਂਝ ਵੈਸੇ ਮਹਾਰਾਜ ਜੀ ਨੇ ਮਨ ਦੀ ਤੁਲਨਾ ਵੀ ਕਈ ਬਿੰਬ ਬਾਹਰ ਦੇ ਵਰਤੇ, ਜਿਵੇਂ ਹਾਥੀ ਨਾਲ, ਊਂਟ ਨਾਲ, ਕੁੱਤੇ ਨਾਲ, ਇਸੇ ਤਰ੍ਹਾਂ ਬਾਂਦਰ ਨਾਲ ਵੀ ਤੁਲਨਾ ਦਿੱਤੀ ਹੈ। ਬਾਂਦਰ ਬੜਾ ਚਲਾਕ ਤੇ ਚੰਚਲ ਹੈ ਤੇ ਜਦੋਂ ਇਹਨੂੰ ਕਲੰਦਰ ਪਕੜ ਲੈਂਦਾ ਹੈ ਤੇ ਇਹ ਬਾਂਦਰ ਡਮਰੂ ਦੀ ਉਸ ਸਾਜ਼ ਦੀ ਆਵਾਜ਼ ਤੇ ਉਸ ਡਮਰੂ ਦੀ ਧੁਨ ਉਪਰ ਨੱਚਣਾ ਸ਼ੁਰੂ ਕਰ ਦਿੰਦਾ ਤੇ ਜਿਉਂ ਜਿਉਂ ਕਲੰਦਰ ਨਚਾਉਂਦਾ ਉਸ ਤਰ੍ਹਾਂ ਨੱਚਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਜੇ ਪੁੱਛੀਏ ਵੀ ਇਹਦੇ ਨੱਚਣ ਦਾ ਕਾਰਨ, ਸਤਿਗੁਰੂ ਕਹਿੰਦੇ ਨੇ ਇਹਦੇ ਨੱਚਣ ਦਾ ਕਾਰਨ ਵੀ ਇੱਕ ਲਾਲਚ ਹੀ ਹੈ। ਉਹ ਕਿਵੇਂ? ਜਿਹੜੇ ਬਾਂਦਰ ਪਕੜਨ ਵਾਲੇ ਨੇ ਉਹ ਭੁੱਜੇ ਕੋਈ ਛੋਲੇ ਲੈਂਦੇ ਆ ਤੇ ਬਰਤਨ ਲੈਂਦੇ ਆ ਮੂੰਹ ਦਾ ਸੌੜਾ, ਧਰਤੀ ਚ ਟੋਆ ਪੱਟ ਕੇ ਉਸ ਬਰਤਨ ਨੂੰ ਮਿੱਟੀ ਵਿਚ ਦੱਬ ਦਿੰਦੇ ਨੇ। ਬਾਂਦਰ ਆਉਂਦਾ ਉਹ ਦੇਖਦਾ ਵੀ ਇਸ ਭਾਂਡੇ ਵਿਚ ਭੁੱਜੇ ਕੋਈ ਛੋਲੇ ਚਣੇ ਪਏ ਨੇ, ਖਾਲੀ ਹੱਥ ਤਾਂ ਉਸ ਭਾਂਡੇ ਦੇ ਮੂੰਹ ਵਿਚੋਂ ਥੱਲੇ ਚਲਾ ਜਾਂਦਾ, ਪਰ ਜਦੋਂ ਉਹ ਚਣਿਆਂ ਦੀ ਛੋਲਿਆਂ ਦੀ ਮੁੱਠੀ ਭਰਦਾ, ਹੁਣ ਹੱਥ ਭਾਰਾ ਹੋ ਗਿਆ, ਮੂੰਹ ਸੌੜਾ ਹੈ ਭਾਂਡੇ ਦਾ, ਉਹ ਉਹਦੇ ਵਿਚੋਂ ਹੱਥ ਨੂੰ ਕੱਢਣ ਦਾ ਯਤਨ ਕਰਦਾ, ਪਰ ਹੱਥ ਭਾਰਾ ਮੂੰਹ ਵਿਚੋਂ ਔਰ ਸੌੜੇ ਭਾਂਡੇ ਦੇ ਮੂੰਹ ਚੋਂ ਨਿਕਲਦਾ ਨੇ, ਉਹ ਘੁਲੀ ਜਾ ਰਿਹਾ। ਜੇ ਉਹ ਦਾਣੇ ਛੱਡਦਾ ਤਾਂ ਹੱਥ ਨਿਕਲਦਾ, ਤੇ ਦਾਣੇ ਪਕੜ ਕੇ ਰੱਖਦਾ ਤੇ ਹੱਥ ਵਿਚੋਂ ਨਹੀਂ ਨਿਕਲਦਾ। ਜਦੋਂ ਉਹ ਚਣਿਆਂ ਦੇ ਤਵੇ ਨੂੰ ਉਸ ਭਾਂਡੇ ਦੇ ਦੁਆਲੀ ਨੱਚੀ ਜਾ ਰਿਹਾ ਤੇ ਇੰਨੀ ਦੇਰ ਨੂੰ ਕਲੰਦਰ ਆਉਂਦਾ, ਉਹਨੂੰ ਪਕੜ ਕੇ ਸੋਟਾ ਮਾਰ ਕੇ ਗਲ ਚ ਗਲਾਵਾਂ ਪਾ ਕੇ ਅੱਗੇ ਲੈ ਜਾਂਦਾ। ਮਹਾਰਾਜ ਕਹਿੰਦੇ ਨੇ ਜਿਹੜਾ ਲੋਕਾਂ ਦੇ ਬੂਹਿਆਂ ਅੱਗੇ ਨੱਚਦਾ ਪਿਆ ਨਾ, ਇਹ ਵੀ ਤਾਂ ਨੱਚਦਾ ਪਿਆ, ਇਹਨੂੰ ਇਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਮਾਰ ਦਿੱਤਾ। ਸਤਿਗੁਰੂ ਕਹਿੰਦੇ ਇਹਦੇ ਵਿਚ ਬੜਾ ਭਾਰੀ ਦੁੱਖ ਹੈ। ਕਬੀਰ ਸਾਹਿਬ ਨੇ ਪ੍ਰਮਾਣ ਜਦੋਂ ਦਿੱਤਾ ਕਿ ਮਰਕਤ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਇਕ ਮੁੱਠੀ ਚਣਿਆਂ ਦੀ ਲਾਲਚ, ਮਰਕਤ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਖਾਤ ਪਸਾਰ ਛੁੱਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ, ਹਰ ਘਰ ਦੇ ਦਰਵਾਜ਼ੇ ਅੱਗੇ ਬਾਂਦਰ ਨੱਚਿਆ, ਕਿਉਂਕਿ ਇਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਉਹਨੂੰ ਮਾਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਇਹਦੇ ਵਿਚ ਬੜਾ ਵੱਡਾ ਦੁੱਖ ਹੈ, ਇਸ ਨੂੰ ਸ਼ਬਦ ਦੀ ਕਮਾਈ ਰਾਹੀਂ ਤਿਆਗ ਦੇਵੋ।
ਸਾਚਾ ਸਾਹਿਬ ਮਨ ਵਸੈ ਹਉ ਮੈਂ ਬਿਖ ਮਾਰੀ।
ਇਸ ਲਾਲਚ ਦਾ ਜਿਹੜਾ ਮੂਲ ਹੈ ਉਹ ਜ਼ਹਿਰ ਹੈ ਹਉਮੈ, ਮੇਰੇ ਕੋਲ ਵੀ ਆ ਕੁਝ ਹੋਵੇ। ਸਤਿਗੁਰੂ ਕਹਿੰਦੇ ਨੇ ਜਿਨ੍ਹੇ ਫਿਰ ਸੱਚੇ ਸ਼ਬਦ ਨੂੰ ਪਹਿਚਾਣਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਦੀ ਹਉਮੈ ਦੀ ਜਿਹੜੀ ਜ਼ਹਿਰ ਹੈ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਉਤਰ ਗਈ ਹੈ।
ਦੁਬਿਧਾ ਛੋੜ ਕੁਆਟੜੀ ਮੂਸ ਹੋ ਗਏ ਭਾਈ।
ਦੁਬਿਧਾ ਛੋੜ ਕੁਆਟੜੀ, ਦੁਬਿਧਾ ਦਾ ਅਰਥ ਦੋ ਭਾਂਤੀ ਚਾਲ, ਕਦੀ ਲਾਲਚ ਆ ਜਾਣਾ, ਕਦੀ ਧਰਮ ਵਾਲੇ ਪਾਸੇ ਤੁਰ ਪੈਣਾ, ਕਦੀ ਅੰਦਰ ਵਾਸ਼ਨਾ ਦੇ ਫੁਰਨੇ ਬੰਨੇ, ਕਦੀ ਕਹਿਣਾ ਇਹਨਾਂ ਨੂੰ ਤਿਆਗ ਦੇਈਏ। ਸਤਿਗੁਰੂ ਕਹਿੰਦੇ ਦੁਬਿਧਾ ਤਾਂ ਇਕ ਕੁਆਟੜੀ ਦਾ ਅਰਥ ਹੈ, ਬੜਾ ਭੈੜਾ ਰਾਖ ਹੈ, ਤੇ ਜੇ ਇਹਨੂੰ ਨਾ ਤਿਆਗਿਆ ਮੁਸੋਗੇ ਰੇ ਭਾਈ, ਭਾਈ ਤੁਸੀਂ ਠੱਗੇ ਜਾਓਗੇ, ਇਹਦੇ ਵਿਚ ਤੁਹਾਡਾ ਭਲਾ ਨਹੀਂ ਖੋਣਾ।
ਅਹਿਨਿਸ ਨਾਮ ਸਲਾਹੀਐ ਸਤਿਗੁਰ ਸਰਨਾਈ।
ਦਿਨ ਰਾਤ ਉਸ ਪਰਮਾਤਮਾ ਦੇ ਨਾਮ ਨੂੰ ਸਲਾਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿਚ ਪੈ ਕੇ।
ਮਨਮੁਖ ਪੱਥਰ ਸੈਲ ਹੈ ਰਿਗ ਜੀਵਨ ਭੀਕਾ।
ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਮਨਮੁਖ ਹੈ, ਆਪਣੇ ਮਨ ਦੀ ਗੱਲ ਕਰਦਾ, ਗੁਰੂ ਦਾ ਬਚਨ ਸੁਣਨ ਨੂੰ ਤਿਆਰ ਨੇ, ਮਹਾਰਾਜ ਕਹਿੰਦੇ ਨੇ ਉਹ ਤਾਂ ਕਰੜੇ ਪੱਥਰ ਦੀ ਤਰ੍ਹਾਂ ਹੈ, ਉਹ ਤਾਂ ਸੈਲ ਦੀ ਤਰ੍ਹਾਂ ਹੈ, ਤੇ ਉਹ ਅੱਤ ਦਾ ਫਿੱਕਾ ਹੈ, ਉਹਦੇ ਅੰਦਰ ਰਸ ਕੋਈ ਨਹੀਂ, ਜਿੱਥੇ ਵੀ ਬਾਏ ਜਾਏਗਾ ਉਹਨੇ ਫਿੱਕਾ ਹੀ ਬੋਲਣਾ, ਕੌੜਾ ਹੀ ਬੋਲਣਾ। ਤੇ ਸੱਚ ਇਹ ਕਿ ਜਿਹੜਾ ਬੰਦਾ ਮਨਮੁਖ ਫਿੱਕਾ ਬੋਲਣਾ ਸ਼ੁਰੂ ਕਰਦਾ, ਐਸਤਾ ਉਹਦਾ ਤਨ ਤੇ ਮਨ ਦੋਨੋਂ ਹੀ ਫਿੱਕੇ ਹੋ ਜਾਂਦੇ ਨੇ। ਤਾਂ ਹੀ ਸਾਹਿਬ ਨੇ ਬਾਣੀ ਚ ਬਚਨ ਕੀਤਾ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਮਨਮੁਖ ਪੱਥਰ ਦੀ ਤਰ੍ਹਾਂ ਜ਼ਿੰਦਗੀ ਚ ਕੋਈ ਰਸ ਨਹੀਂ, ਬਸ ਫਿੱਕਾ ਹੀ ਫਿੱਕਾ। ਮੈਂ ਇਉਂ ਕਹਿ ਲਵਾਂ ਕਿ ਤੁਸੀਂ ਵਾਂਸ ਦੇ ਛੋਟੇ ਪੇਡੇ ਨੂੰ ਦੇਖੋ ਤੇ ਗੰਨੇ ਨੂੰ ਦੇਖੋ, ਦੂਰੋਂ ਦੇਖਾਂਗੇ ਤੇ ਦੋਨੋਂ ਇਕੋ ਜਿਹੇ ਲੱਗਣਗੇ, ਗੰਨਾ ਤੇ ਵਾਂਸ ਇਕੋ ਜਿਹੇ ਲੱਗਣਗੇ, ਪਰ ਚੇਤੇ ਰੱਖਿਓ ਵਾਂਸ ਅੰਦਰੋਂ ਥੋਥਾ ਕਰੜਾ ਤੇ ਫਿੱਕਾ ਹੈ, ਤੇ ਗੰਨਾ ਜਿਹੜਾ ਲੱਗਦਾ ਵਾਂਸ ਵਰਗਾ ਪਰ ਹੈ ਉਹ ਮਿੱਠਾ। ਬੰਦਿਆਂ ਵਰਗੇ ਬੰਦੇ ਨੇ, ਪਰ ਜਿਹਨੂੰ ਦਾਤੇ ਨੇ ਗੁਰਮੁਖਤਾ ਹੀ ਬਖਸ਼ ਦਿੱਤੀ, ਸੱਚ ਇਹ ਵੇ ਉਹ ਗੰਨੇ ਦੀ ਤਰ੍ਹਾਂ ਮਿਠਾਸ ਵਿਚ ਭਰਿਆ, ਤੇ ਜਿਹੜਾ ਬੰਦਾ ਅੰਦਰੋਂ ਥੋਥ ਹੈ ਉਹ ਲੱਗਦਾ ਗੰਨੇ ਦੀ ਤਰ੍ਹਾਂ ਪਰ ਹੈ ਕਠੋਰ ਤੇ ਅੱਤ ਦਾ ਫਿੱਕਾ ਫੋਕਾ। ਮਨਮੁਖ ਬੰਦਾ ਪੱਥਰ ਦੀ ਤਰ੍ਹਾਂ, ਉਹਦੇ ਉੱਤੇ ਕੋਈ ਅਸਰ ਨਹੀਂ, ਉਹਦਾ ਬੋਲਣਾ ਦੇਖਣਾ ਸੁਣਨਾ ਫਿੱਕਾ ਹੈ।
ਜਲ ਮਹਿ ਕੀਤਾ ਰਾਖੀਐ ਅਬ ਅੰਤਰ ਸੂਕਾ।
ਸਤਿਗੁਰੂ ਕਹਿੰਦੇ ਨੇ ਪੱਥਰ ਲੈ ਲਵੋ, ਉਹਨੂੰ ਪਾਣੀ ਵਿਚ ਰੱਖ ਦਿਓ, ਕਈ ਸਾਲ ਪਾਣੀ ਚ ਪਿਆ ਰਹੇ ਤੇ ਉਹਨੂੰ ਦੁਬਾਰਾ ਕੱਢ ਕੇ ਕਹੀਏ ਹੁਣ ਤਾਂ ਇਹ ਢਲ ਗਿਆ ਹੋਣਾ, ਪੋਲਾ ਹੋ ਗਿਆ ਹੋਣਾ, ਅੰਦਰੋਂ ਭਿੱਜ ਗਿਆ ਹੋਣਾ, ਸਦੀਆਂ ਦਾ ਪਿਆ ਹੋਇਆ ਪਾਣੀ ਵਿਚ ਪੱਥਰ ਉਹਨੂੰ ਬਾਹਰ ਕੱਢ ਕੇ ਦੇਖੋ, ਉੱਤੋਂ ਭਿੱਜਾ ਲੱਗੇਗਾ, ਬਾਅਦ ਵਿਚ ਦੇਖਾਂਗੇ ਅੰਦਰੋਂ ਫਿਰ ਕਠੋਰ ਤੇ ਸੁੱਕੇ ਦਾ ਸੁੱਕਾ। ਖਿਮਾ ਕਰਿਓ, ਵਾਹਿਗੁਰੂ ਇਹੋ ਜੀ ਬਿਰਤੀ ਤੋਂ ਬਚਾ ਲੈ। ਮਨਮੁੱਖ ਬੰਦੇ ਸਤਿਗੁਰੂ ਕੋਲ ਆ ਕੇ ਵੀ ਫਿੱਕੇ ਦੇ ਫਿੱਕੇ ਰਹਿੰਦੇ ਜੇ, ਸੱਚ ਇਹ ਉਨ੍ਹਾਂ ਦਾ ਅੰਦਰ ਨਹੀਂ ਭਿੱਜਦਾ। ਉਹ ਸਿਰਫ ਹੱਠ ਕਰਕੇ ਕਰਮ ਕਰੀ ਜਾ ਰਹੇ ਨੇ, ਗੁਰਦੁਆਰੇ ਚ ਹੱਠ ਕਰਕੇ ਸੰਗਤ ਵਿਚ ਕਰਮ ਕਰੀ ਜਾ ਰਹੇ ਨੇ, ਪਰ ਅੰਦਰ ਵਾਲਾ ਇੰਨੇ ਸਾਲ ਪੱਥਰ ਪਾਣੀ ਵਿਚ ਰਹਿ, ਯਾਦ ਰੱਖੋ ਉਹ ਕਠੋਰ ਦਾ ਕਠੋਰ ਰਹਿੰਦਾ। ਮਨਮੁੱਖ ਬੰਦਾ ਕਈ ਸਾਲ ਸੰਗਤ ਵਿਚ ਰਹਿ ਕੇ ਵੀ ਕਠੋਰ ਦਾ ਕਠੋਰ ਹੀ ਰਹਿੰਦਾ। ਸ਼ਾਇਦ ਇਸੇ ਕਰ ਗੁਰੂ ਰਾਮਦਾਸ ਜੀ ਨੇ ਇਕ ਬਚਨ ਕਿਹਾ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਉਹ ਵੱਲ ਛਲ ਕਰ ਝੱਤ ਕੱਢ ਦਏ, ਫਿਰ ਜਾਏ ਬਹਿ ਕੂੜਿਆਰਾ ਪਾਸ, ਵਿਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕਰ ਨਿਰਜਾਸ। ਇਕ ਬਚਨ ਮਹਾਰਾਜ ਕਹਿੰਦੇ ਨੇ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਪੱਥਰ ਜਿਹੜਾ ਅੰਦਰ ਹੈ ਉਹਨੂੰ ਕਿਵੇਂ ਭਿੱਜੇਗਾ? ਹਜ਼ੂਰ ਕਹਿੰਦੇ ਨੇ ਮਨਮੁਖ ਪੱਥਰ ਦੀ ਤਰ੍ਹਾਂ, ਅਬ ਅੰਤਰ ਉਹਦਾ ਅੰਦਰ ਖਿਰਦਾ, ਭਿੱਜਣ ਨੂੰ ਤਿਆਰ ਨਹੀਂ ਹੈ।
ਹਰ ਕਾ ਨਾਮ ਨਿਦਾਨ ਹੈ ਪੂਰਾ ਗੁਰ ਦੀਆ।
ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦਾ ਨਾਮ ਅਮੁੱਲ ਖਜ਼ਾਨਾ ਹੈ, ਅਦੁੱਤੀ, ਜਿਹਦਾ ਕੋਈ ਵੀ ਕੀਮਤ ਨਹੀਂ, ਜਿਹਦੀ ਕੋਈ ਵੀ ਕੋਈ ਪੈਸਾ ਕੀਮਤ ਨਹੀਂ ਪਾ ਸਕਦਾ। ਪਰਮਾਤਮਾ ਦਾ ਨਾਮ ਇਹ ਕੀਮਤੀ ਖਜ਼ਾਨਾ ਹੈ ਜੋ ਸਮਰੱਥ ਸਤਿਗੁਰੂ ਬਖਸ਼ਦਾ ਹੈ।
ਨਾਨਕ ਨਾਮ ਨਾ ਵੀਸਰੈ ਮੱਥ ਅੰਮ੍ਰਿਤ ਪੀਆ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਮ ਦਾ ਖਜ਼ਾਨਾ ਪੂਰੇ ਸਤਿਗੁਰੂ ਜੀ ਬਖਸ਼ਦੇ ਨੇ, ਤੇ ਹੇ ਪਾਰ ਬ੍ਰਹਮ ਪਰਮੇਸ਼ਵਰ ਆਪ ਜੀ ਕਿਰਪਾ ਕਰੋ ਸਾਡੇ ਮਨ ਵਿਚੋਂ ਕਦੀ ਨਾਮ ਨਾ ਵਿਸਰੇ, ਤੇ ਜਿਹੜੇ ਨਾਮ ਨੂੰ ਮੱਥਣਗੇ, ਨਾਮ ਨੂੰ ਰਿੜਕਣਗੇ, ਉਨ੍ਹਾਂ ਵਿਚੋਂ ਫਿਰ ਅੰਮ੍ਰਿਤ ਪੈਦਾ ਹੋਵੇਗਾ। ਇਹਨੂੰ ਇਸ ਤਰ੍ਹਾਂ ਆਪਾਂ ਪੜ੍ਹ ਸਕਦੇ ਹਾਂ, ਸਤਿਗੁਰੂ ਦੇ ਅੰਮ੍ਰਿਤ ਬਚਨ। ਹਜ਼ੂਰ ਨੇ ਫਰਮਾਇਆ, ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀ ਹੈ। ਇਹ ਇਸ ਤਰ੍ਹਾਂ ਗੁਰੂ ਪੂਰਾ ਜਿਹਨੂੰ ਨਾਮ ਦਿੰਦਾ ਉਹ ਸਿੱਖ ਆਪਣੀ ਰਸਨਾ ਨੂੰ ਮਧਾਣੀ ਬਣਾ ਦਿੰਦਾ। ਇਉਂ ਕਵਾਂ ਕਿ ਜਿਵੇਂ ਜੰਮੇ ਹੋਏ ਦੁੱਧ ਵਿਚ ਜਿਹਨੂੰ ਆਪਾਂ ਦਹੀਂ ਸ਼ਬਦ ਕਹਿੰਦੇ ਉਹਦੇ ਵਿਚ ਮਧਾਣੀ ਪਾ ਦਿਓ, ਮਧਾਣੀ ਦੇ ਫੁੱਲ, ਲੱਕੜ ਦੀ ਮਧਾਣੀ, ਲੱਕੜ ਦੇ ਫੁੱਲ ਦੋਵਾਂ ਹੱਥਾਂ ਨਾਲ ਖੱਬੇ ਤੇ ਸੱਜੇ ਹੱਥ ਨਾਲ ਉਸ ਨੂੰ ਆਪਾਂ ਰਿੜਕਨੇ ਆ। ਜਦੋਂ ਉਹ ਫੁੱਲ ਲੱਕੜ ਦਾ ਜੰਮੇ ਹੋਏ ਦਹੀਂ ਵਿਚ ਖੱਬੇ ਸੱਜੇ ਘੁੰਮਦਾ ਤੇ ਕੁਝ ਸਮੇਂ ਤੋਂ ਬਾਅਦ ਉਸ ਜੰਮੇ ਹੋਏ ਦਹੀਂ ਦੇ ਵਿਚੋਂ ਮੱਖਣ ਤੱਤ ਆਪਣੇ ਆਪ ਉੱਤੇ ਆ ਜਾਂਦਾ ਹੈ। ਜਿਹੜਾ ਸਤਿਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲਏਗਾ, ਪਿਆਰਿਓ, ਜਿਹੜਾ ਸਤਿਗੁਰੂ ਕੋਲੋਂ ਜਾਗ ਲੱਗੇਗੀ, ਕੱਲਾ ਦੁੱਧ ਰਿੜਕੇ ਕਿੱਥੋਂ ਬਣੂਗਾ ਕੁਛ, ਜਾਗ ਲੱਗੀ ਤੇ ਦੁੱਧ ਜੰਮ ਕੇ ਦਹੀਂ ਬਣਿਆ। ਜਿਵੇਂ ਦਹੀਂ ਨੂੰ ਰਿੜਕਿਆ ਜਾਏ ਤੇ ਰਿੜਕਣ ਦੇ ਨਾਲ ਵਾਰ ਵਾਰ ਅੱਗੇ ਪਿੱਛੇ ਮਧਾਣੀ ਘੁਮਾਣ ਨਾਲ ਉਹਦੇ ਵਿਚੋਂ ਮੱਖਣ ਨਿਕਲ ਆਉਂਦਾ, ਜਿਨ੍ਹਾਂ ਨੇ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਅੱਠੇ ਪੈਰ ਆਪਣੀ ਰਸਨਾ ਦੀ ਮਧਾਣੀ ਨਾਲ ਵਾਹਿਗੁਰੂ ਵਾਹਿਗੁਰੂ ਇਹਦਾ ਜਦੋਂ ਰੇੜਕਾ ਪਾਇਆ, ਪਿਆਰਿਓ, ਮਧਾਣੀ ਰਿੜਕੇ ਤੇ ਮੱਖਣ ਬਾਹਰ ਆ ਜਾਂਦਾ, ਰਸਨਾ ਗੁਰੂ ਗੁਰੂ ਜਪੇ ਤੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਂਦਾ, ਇਹ ਤਤ ਪ੍ਰਗਟ ਹੁੰਦਾ। ਇਹ ਸੀ ਅੱਜ ਦਾ ਜਿਹੜਾ ਸ਼ਬਦ ਆਇਆ, ਹੁਕਮ ਉਹਦੀ ਅਖਰੀ, ਸਿਰਫ ਅਖਰੀ ਸੰਖੇਪ ਜੀ ਵਿਚਾਰ। ਤੇ ਮੈਂ ਆਰੰਭ ਚ ਕਿਹਾ ਸੀ ਕਿ ਸ਼ਬਦ ਵਿਚਾਰ ਇਸ ਦੀਵਾਨ ਦੀ ਮਹੱਤਤਾ ਹੋਣੀ ਚਾਹੀਦੀ, ਆਪਣੀਆਂ ਗੱਲਾਂ ਪਿੱਛੇ ਰੱਖੀਏ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਿਉਂਕਿ ਸੰਗਤ ਘਰਾਂ ਚ ਸ਼ਬਦ ਦੀ ਕਥਾ ਸੁਣਨ ਨੂੰ ਤਿਆਰ ਏ, ਸਾਡੇ ਰੋਣੇ ਸੁਣਨ ਨੂੰ ਤਿਆਰ ਨੇ, ਮੇਰੀ ਬੇਨਤੀ ਹੈ। ਇਸੀ ਸਤਿਗੁਰੂ ਨੇ ਜੋ ਸ਼ਬਦ ਦਿੱਤਾ ਦੇ ਅਖਰੀ ਅਰਥ, ਅੱਜ ਮੇਰੀ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਉਨ੍ਹਾਂ ਦਾ ਆਗਮਨ ਪੁਰਬ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਤੇ ਸੰਗਤਾਂ ਬੜੀ ਪ੍ਰੇਮ ਭਾਵਨਾ ਨਾਲ ਇਹਨੂੰ ਮਨਾ ਰਹੀਆਂ ਨੇ। ਤੇ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤਾਂ ਇਕ ਬਚਨ ਕਿਹਾ ਹੈ
ਕਹਿੰਦੇ ਨੇ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਂਦਾ, ਉਹਨਾਂ ਦੇ ਚਰਨਾਂ ਤੋਂ ਬਾਹਰ ਨਹੀਂ ਜਾਂਦਾ ਜਿਹੜੇ ਮੇਰੇ ਸਤਿਗੁਰੂ ਦਾ ਪੁਰਬ ਭਾਵਨਾ ਨਾਲ ਮਨਾਉਣ ਵਾਸਤੇ ਆਏ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਮੈਂ ਬਲਿਹਾਰ ਭਾਏ ਭਗਤ ਗੁਰਪੁਰਬ ਕਰਨ ਦੇ, ਜਿਹੜੇ ਪ੍ਰੇਮਾ ਭਗਤੀ ਵਿਚ ਭਿੱਜ ਕੇ ਆਪਣੇ ਸਤਿਗੁਰਾਂ ਦੇ ਪੁਰਬ ਮਨਾਉਂਦੇ ਨੇ, ਗੁਰਪੁਰਬ ਮਨਾਉਂਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਆਗਮਨ, ਕਿਉਂਕਿ ਇਹ ਕਥਾ ਤਕਰੀਬਨ ਹਰ ਸਾਲ ਵਿਚਾਰ ਤਾਂ ਇਹ ਚੱਲਦੀ ਹੈ ਪੁਰਬ ਵਾਲੇ ਦਿਨ, ਇਹ ਸਾਖੀ ਸਾਨੂੰ ਕੋਈ ਵੀ ਬੋਲੇਗਾ ਸੁਣਾਣੀ ਪੈਣੀ ਹਜ਼ੂਰ ਦੇ ਆਗਮਨ ਦੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦਾ ਆਗਮਨ 24 ਸਤੰਬਰ, ਮੈਂ ਉਸ ਵਕਤ ਦੀ ਡੇਟ ਦੀ ਗੱਲ ਕਰ ਰਿਹਾ, ਸੰਨ 1534 ਨੂੰ ਲਾਹੌਰ ਚੂਨਾ ਮੰਡੀ ਸੋਢੀਆਂ ਦੇ ਪਰਿਵਾਰ ਜਿੱਥੇ ਵਸਦੇ ਨੇ ਉਥੇ ਅੱਤ ਦੇ ਸ਼ਾਂਤ ਸੁਭਾਅ ਵਾਲੇ, ਪ੍ਰਭੂ ਦਾ ਭੈ ਰੱਖਣ ਵਾਲੇ, ਪਰਮਾਤਮਾ ਦੀ ਭਗਤੀ ਵੀ ਜੁੜੀ ਹੋਈ ਏਕਾਤਮਾ, ਜਿਨ੍ਹਾਂ ਨੂੰ ਅਸੀਂ ਅਦਬ ਸਤਿਕਾਰ ਨਾਲ ਬਾਬਾ ਹਰਦਾਸ ਸਾਹਿਬ ਜੀ ਕਹਿੰਦੇ ਹਾਂ, ਪਿੱਛੇ ਨਾਮ ਵੀ ਜਿਨ੍ਹਾਂ ਦਾ ਲਿਖਿਆ ਹੈ, ਕਵ ਕਲ ਠਾਕੁਰ ਹਰਦਾਸ ਤਨੇ, ਬਾਬਾ ਹਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੇ ਨਾਮ ਦੇ ਸਬੰਧ ਵਿਚ ਕੁਝ ਇਤਿਹਾਸਕਾਰਾਂ ਨੇ ਬੀਬੀ ਅਨੂਪੀ ਵੀ ਸ਼ਬਦ ਵਰਤਿਆ ਹੈ, ਪਰ ਜੋ ਸਾਡੇ ਕੋਲ ਤਵਾਰੀਖ ਪ੍ਰਮਾਣਿਕ ਹੈ ਉਸ ਅਨੁਸਾਰ ਮਾਤਾ ਦਇਆ ਕੌਰ ਦੀ ਕੁੱਖ ਚੋਂ ਸੰਨ 1534 ਨੂੰ ਲਾਹੌਰ ਚੂਨਾ ਮੰਡੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਨ੍ਹਾਂ ਦਾ ਆਗਮਨ ਹੋਇਆ ਹੈ। ਮੈਂ ਮਨ ਚ ਰਾਤ ਮੈਂ ਤਰਨ ਤਾਰਨ ਵਿਚਾਰ ਕਰ ਰਿਹਾ ਸਾਂ, ਕਈ ਸੱਜਣਾਂ ਨੇ ਇਤਿਹਾਸ ਚ ਲਿਖਿਆ ਰਾਮਦਾਸ ਦਾ ਜਨਮ ਹੋਇਆ, ਗੁਰੂ ਸ਼ਬਦ ਨਹੀਂ ਵਰਤਿਆ, ਤੇ ਮੇਰੇ ਮਨ ਚ ਰਾਤ ਇਹ ਖਿਆਲ ਆਇਆ ਕਿ ਉਹ ਇਸ ਕਰਕੇ ਨਹੀਂ ਵਰਤਦੇ ਕਿਉਂਕਿ ਜੇ ਗੁਰਗੱਦੀ ਨਹੀਂ ਮਿਲੀ, ਇਸ ਕਰਕੇ ਵੀ ਗੁਰਗੱਦੀ ਬਾਅਦ ਚ ਮਿਲੀ, ਤਾਂ ਫਿਰ ਰਾਮਦਾਸ ਜੀ ਨਾਲ ਸਤਿਗੁਰੂ ਸ਼ਬਦ ਲਾਉਂਦੇ ਨੇ, ਇਹਨੂੰ ਤਰਕ ਚ ਨਾ ਲਿਜਾਣਾ। ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਦਿਨ ਆਪਾਂ ਮਨਾ ਰਹੇ ਹਾਂ ਉਦੋਂ ਵੀ ਕਿਹੜੀ ਗੁਰੂ ਰਾਮਦਾਸ ਨੂੰ ਗੱਦੀ ਮਿਲ ਚੁੱਕੀ ਹੈ, ਆਪਾਂ ਜਨਮ ਆਗਮਨ ਦਿਨ ਮਨਾ ਰਹੇ ਹਾਂ, ਮੇਰੀ ਗੱਲ ਸੁਣਿਓ, ਐਵੇਂ ਅਸੀਂ ਤਰਕ ਤਰਕ ਚ ਪੈ ਜਾਈਏ ਜੀ ਨਾਲ ਗੁਰੂ ਲਾ ਦਿੱਤਾ ਤੇ ਜੇ ਗੱਦੀ ਨਹੀਂ ਮਿਲੀ, ਤੇ ਜਿੱਦਣ ਆਗਮਨ ਹੋਇਆ ਕਿ ਉਦਣ ਉਨ੍ਹਾਂ ਨੂੰ ਗੁਰਗੱਦੀ ਮਿਲੀ ਕੋਈ ਨਹੀਂ। ਪਿਆਰਿਓ, ਸਿੱਖ ਦੀ ਇੱਕ ਭਾਵਨਾ ਹੈ, ਜਿਸ ਪਵਿੱਤਰ ਸਰੀਰ ਦੇ ਵਿਚ ਗੁਰੂ ਨਾਨਕ ਦੀ ਜੋਤ ਨੇ ਵਰਤਣਾ ਹੈ, ਸੱਚ ਇਵੇ ਉਸ ਪਵਿੱਤਰ ਸਰੀਰ ਦੀ ਆਮਦ ਵੀ ਸਿੱਖ ਵਾਸਤੇ ਅੱਜ ਗੁਰਪੁਰਬ ਬਣੀ ਹੋਈ ਹੈ, ਅਸੀਂ ਗੁਰਪੁਰਬ ਮਨਾ ਰਹੇ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਜਦੋਂ ਹੋਇਆ, ਤੇ ਪਿਛਲੇ ਸਾਲ ਮੈਂ ਕਰਜ਼ ਕੀਤੀ ਸੀ ਕੈਸੀ ਖੇਡ, ਦੇਖੋ ਆ ਸਾਡੇ ਨੇੜੇ ਲਾਹੌਰ ਪਾਕਿਸਤਾਨ ਵਿਚ, ਤੇ ਆ ਤੁਹਾਡੇ ਡੇਰਾ ਬਾਬਾ ਨਾਨਕ ਤੋਂ ਪਾਰ, ਰਾਵੀ ਤੋਂ ਪਾਰ ਕਰਤਾਰਪੁਰ, ਇਸ ਤਰ੍ਹਾਂ ਹੈ ਨਾ, ਆ ਤੁਹਾਡੇ ਨੇੜੇ ਇੱਥੇ ਪਿੰਡ ਬਾਸਰ ਕੇ, ਤੇ ਆ ਬਿਲਕੁਲ ਇਸ ਪਾਸੇ ਆਪਾਂ ਦੇਖੀਏ ਤੇ ਖਡੂਰ ਸਾਹਿਬ, ਕੈਸਾ ਪਰਮਾਤਮਾ ਨੇ ਖੇਡ ਵਰਤਾਈ ਹੈ ਕਿ 1534 ਨੂੰ ਆਗਮਨ ਹੁੰਦਾ, ਜਿਸ ਨੇ ਚੌਥਾ ਜਾਮਾ ਧਾਰਨ ਕਰਨਾ ਉਹ ਲਾਹੌਰ ਵਿਚ ਨੇ, ਜਿਨ੍ਹਾਂ ਨੇ ਤੀਜਾ ਜਾਮਾ ਧਾਰਨ ਕਰਨਾ ਉਹ ਪਿੰਡ ਬਾਸਰ ਕੇ ਰਹਿ ਰਹੇ ਨੇ, ਤੇ ਪਿਆਰਿਓ ਜਿਨ੍ਹਾਂ ਨੇ ਦੂਜਾ ਜਾਮਾ ਧਾਰਨ ਕਰਨਾ, ਧੰਨ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਨੂੰ ਕਰਤਾਰਪੁਰ ਗਿਆ ਹੋਇਆ 2 ਸਾਲ ਹੋ ਚੁੱਕੇ, ਚਾਰੇ ਗੁਰੂ ਸਾਹਿਬਾਨ ਬਿਲਕੁਲ ਨੇੜੇ ਨੇੜੇ ਆ ਮਾਝੇ ਦੀ ਧਰਤੀ, ਲਾਹੌਰ ਗੁਰੂ ਰਾਮਦਾਸ ਦਾ ਆਗਮਨ, ਬਾਸਰ ਕੇ ਬਾਬਾ ਅਮਰਦਾਸ ਦਾ ਟਿਕਾਣਾ, ਖਡੂਰ ਤੋਂ ਬਾਬਾ ਲਹਿਣਾ ਜੀ ਪਹੁੰਚ ਚੁੱਕੇ ਨੇ ਕਰਤਾਰਪੁਰ ਦੀ ਧਰਤੀ ਤੇ। ਸਿੱਖ ਇਤਿਹਾਸ ਨੇ ਸ਼ਬਦ ਕਹਿ ਨੇ ਪਾਵਾਂ ਕੇ, ਆਮ ਤੌਰ ਤੇ ਸ਼ਬਦ ਵਰਤਿਆ ਜਾਂਦਾ, ਅਸੀਂ ਵੀ ਵਰਤਨੇ ਆ ਭਾਈ ਜੇਠਾ, ਤੇ ਮੇਰਾ ਤਖਿਆਲ ਨਵੀਨ ਜਿਤਨੇ ਵੀ ਇਤਿਹਾਸਕਾਰ ਨੇ ਉਨ੍ਹਾਂ ਭਾਈ ਜੇਠਾ ਜੀ ਜੇਠੇ ਸੰਤਾਨ ਹੋਣ ਕਰਕੇ ਕਹਿੰਦੇ ਨੇ ਭਾਈ ਜੇਠਾ ਜੀ ਕਰਕੇ ਬੁਲਾਇਆ ਜਾਂਦਾ ਸੀ। ਉਂਝ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਚ ਕਿਤੇ ਵੀ ਜੇਠਾ ਸ਼ਬਦ ਨਹੀਂ ਵਰਤਿਆ। ਦੇਖੋ ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਬਣੇ ਨੇ, ਉਨ੍ਹਾਂ ਨੇ ਸ਼ਬਦ ਵਰਤੇ ਨੇ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਲਹਿਣਾ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭੱਟਾਂ ਦੇ ਸੋਈਏ ਤੇ ਖਾਸ ਕਰਕੇ ਰਾਮਕਲੀ ਕੀ ਵਾਰ, ਉਹਦੇ ਵਿਚ ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀਐ, ਉਥੇ ਲਹਿਣਾ ਸ਼ਬਦ ਵਰਤਿਆ, ਪਰ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਚ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਚ ਕਿਤੇ ਵੀ ਜੇਠੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਤਿਹਾਸ ਵਿਚ ਇਤਿਹਾਸਕਾਰਾਂ ਨੇ ਕਿਤੇ ਕਿਤੇ ਦਾ ਜ਼ਿਕਰ ਕੀਤਾ, ਉਹਨਾਂ ਤਾਂ ਸਾਰੀ ਕਰਨੀ। ਖੈਰ, ਜਦੋਂ ਰਾਮਦਾਸ ਸਤਿਗੁਰੂ ਜੀ, ਮੈਂ ਸ਼ਬਦ ਇਹੀ ਵਰਤਾਂਗਾ, ਮੈਨੂੰ ਕਿਰਪਾ ਕਰਕੇ ਬਖਸ਼ ਦਿਆ ਜੇ, ਕਿ ਰਾਮਦਾਸ ਸਤਿਗੁਰੂ ਜੀ 2 ਸਾਲ ਦੀ ਉਮਰ ਹੋਈ ਏ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਖੇਡ ਵਾਪਰੀ ਕਿ ਸਨਮਾਨਯੋਗ ਮਾਤਾ ਦਇਆ ਕੌਰ ਜੀ ਇਸ ਸੰਸਾਰ ਤੋਂ ਕੂਚ ਕਰ ਗਏ। 2 ਸਾਲ ਦੇ ਬੱਚੇ ਦਾ ਮਾਂ ਦੀ ਗੋਦ ਸਦੀ ਵਾਸਤੇ ਚਲੀ ਗਈ। ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਨੇ ਆਪਣੀ ਪਤਨੀ ਦੇ ਚਲਾਣੇ ਤੋਂ ਬਾਅਦ ਆਪਣੇ ਇਸ ਬੱਚੇ ਨੂੰ ਪਾਲਣਾ ਸ਼ੁਰੂ ਕੀਤਾ। ਉਹ ਆਪ ਇਨ੍ਹਾਂ ਦੀ ਪਰਵਰਿਸ਼ ਕਰਦੇ ਨੇ, ਨਵਾਉਂਦੇ ਨੇ, ਧਵਾਉਂਦੇ ਨੇ, ਭੋਜਨ ਦਾ ਪ੍ਰਬੰਧ ਕਰਦੇ ਨੇ। 7 ਸਾਲ ਦੀ ਉਮਰ ਹੁੰਦੀ ਏ ਤੇ ਮੇਰੇ ਗੁਰੂ ਰਾਮਦਾਸ ਉਨ੍ਹਾਂ ਦੇ ਸਨਮਾਨਯੋਗ ਪਿਤਾ ਵੀ ਸੰਸਾਰ ਤੋਂ ਪਿਆਨਾ ਕਰ ਜਾਂਦੇ ਨੇ। ਮੈਂ 3 ਪੜਾਵਾਂ ਸਿਰ ਬੇਨਤੀ ਕਰਨੀ ਏ। ਇੱਕ ਤਾਂ ਸਤਿਗੁਰੂ ਦੀ ਜ਼ਿੰਦਗੀ ਦਾ ਪੜਾ, ਕਿਉਂਕਿ 1534 ਤੋਂ ਲੈ ਕੇ ਤੇ ਸੰਨ 1581 ਤੱਕ ਗੁਰੂ ਰਾਮਦਾਸ ਜੀ ਇਸ ਮ੍ਰਿਤ ਮੰਡਲ ਚ ਵਿਚਰੇ ਨੇ। ਮੈਂ ਸਿਰਫ ਇਤਿਹਾਸਕਾਰਾਂ ਦੇ ਸ਼ਬਦ ਵਰਤ ਰਿਹਾ, ਵਿਚਰੇ ਨੇ। ਜੇ ਗੁਰੂ ਰਾਮਦਾਸ ਨੂੰ ਅਨੁਭਵ ਤੇ ਸਪਿਰਚੁਅਲਿਟੀ ਦੇ ਧਿਆਨ ਨਾਲ ਦੇਖੋਗੇ, ਅੱਜ ਵੀ ਗੁਰੂ ਰਾਮਦਾਸ ਇਸ ਹਰਿਮੰਦਰ ਸਾਹਿਬ ਵਿਚ ਆਪਣੀ ਕਿਰਪਾ ਵਰਤਾ ਰਹੇ। ਸਿਰਫ ਮੈਂ ਤਾਂ ਇਹ ਕਹਿ ਦਿੱਤਾ ਵੀ ਮੈਨੂੰ ਕਥਾ ਕਰਨ ਲੱਗਿਆਂ ਸਾਡੀ ਮਜਬੂਰੀ ਹੁੰਦੀ ਏ ਸੰਨ ਦੀ ਗੱਲ ਕਰਨੀ। 1534 ਤੋਂ ਲੈ ਕੇ 1581 ਤੱਕ ਮਹਾਰਾਜ ਵਿਚਰਦੇ ਨੇ। ਉਨ੍ਹਾਂ ਵਿਚੋਂ ਜ਼ਿੰਦਗੀ ਦਾ ਪਹਿਲਾ ਪੜਾਅ ਹੈ ਲਾਹੌਰ ਦੀ ਧਰਤੀ, ਦੂਜਾ ਪੜਾਅ ਹੈ ਗੋਇੰਦਵਾਲ ਸਾਹਿਬ ਦੀ ਧਰਤੀ, ਤੇ ਜ਼ਿੰਦਗੀ ਦਾ ਤੀਜਾ ਪੜਾਅ ਹੈ ਜਿਸ ਧਰਤੀ ਤੇ ਤੁਸੀਂ ਅੱਜ ਦਰਸ਼ਨ ਮੇਲੇ ਕਰਨ ਵਾਸਤੇ ਆਏ। 7 ਸਾਲ ਦੀ ਉਮਰ ਹੈ ਰਾਮਦਾਸ ਜੀ ਦੀ, ਸਤਿਗੁਰਾਂ ਦੀ, ਤੇ ਪ੍ਰਮਾਤਮਾ ਵੱਲੋਂ ਫਿਰ ਸੱਦਾ ਆਇਆ ਤੇ ਉਨ੍ਹਾਂ ਦੇ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਵੀ ਸੰਸਾਰ ਤੋਂ ਕੂਚ ਕਰ ਗਏ, ਉਨ੍ਹਾਂ ਦਾ ਵੀ ਚਲਾਣਾ ਹੋ ਗਿਆ। 7 ਸਾਲ ਦਾ ਬੱਚਾ ਆਪਣੀ ਬਿਰਾਦਰੀ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਿਤਾ ਦਾ ਸੰਸਕਾਰ ਕਰਨ ਵਾਸਤੇ ਗਏ। ਇਹ ਕੱਲਾ ਇਮੋਸ਼ਨਲ ਜਾਂ ਜਜ਼ਬਾਤੀ ਕਰ ਲਈ ਨਹੀਂ, ਕਿਉਂਕਿ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਕੋਈ ਵੀ ਗੱਲ ਕਰੇਗਾ ਸੱਚ ਇਹ ਕਠੋਰ ਤੋਂ ਕਠੋਰ ਹਿਰਦੇ ਦੇ ਅੰਦਰ ਵੀ ਅੱਖਾਂ ਵਿਚੋਂ ਪਾਣੀ ਜ਼ਰੂਰ ਛਿਲਕੇਗਾ। ਇਹੋ ਜਿਹੇ ਦਾਤਾਰ ਦਾ ਜੀਵਨ ਹੈ। 7 ਸਾਲ ਦੀ ਉਮਰ ਚ ਪਿਤਾ ਜੀ ਦਾ ਸੰਸਕਾਰ ਕੀਤਾ ਹੈ। ਇਤਿਹਾਸ ਕਹਿੰਦਾ ਹੈ ਕਿ ਲਾਹੌਰ ਦੀ ਧਰਤੀ ਤੇ ਵੀ ਉਨ੍ਹਾਂ ਨੇ ਘੁੰਗਣੀਆਂ ਵੇਚਣ ਦਾ ਕੰਮ ਆਰੰਭ ਕਰ ਦਿੱਤਾ ਸੀ। ਬੇਨਤੀ ਕਰਾਂ, ਰਾਵੀ ਦਾ ਕਿਨਾਰਾ ਹੈ ਤੇ ਘੁੰਗਣੀਆਂ ਬਣਾ ਕੇ ਲਿਜਾਂਦੇ ਨੇ ਘਰੋਂ ਉਬਾਲ ਕੇ। ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਨਾਨੀ ਕੋਲ ਆ ਗਈ ਹੈ, ਉਹ ਘੁੰਗਣੀਆਂ ਉਬਾਲ ਕੇ ਦਿੰਦੀ ਏ ਤੇ ਦੋਤਾ ਆਪਣੇ ਪੇਟ ਦੀ ਭੁੱਖ ਲਈ ਆਪਣੇ ਨਾਨੀ ਦੇ ਕੋਲ ਬੈਠਾ ਆਪਣੇ ਘਰ ਨੂੰ ਚਲਾਉਣ ਲਈ ਉਹ ਘੁੰਗਣੀਆਂ ਵੇਚਦੇ ਨੇ। ਲੋਕਾਂ ਨੂੰ ਆਵਾਜ਼ ਦੇ ਕੇ ਬੱਚਾ ਸਿਰ ਤੇ ਨਿੱਕੀ ਜੀ ਟੋਕਰੀ ਰੱਖੀ ਘੁੰਗਣੀਆਂ ਵੇਚਦਿਆਂ ਇਕ ਦਿਨ ਰਾਵੀ ਦੇ ਕਿਨਾਰੇ ਇਕ ਸਾਧੂ ਨਹਾ ਕੇ ਬਾਹਰ ਨਿਕਲਿਆ ਹੈ। ਜਦੋਂ ਆਵਾਜ਼ ਦਿੱਤੀ ਘੁੰਗਣੀਆਂ ਲੈ ਲੋ, ਉਸ ਸਾਧੂ ਨੇ ਕਿਹਾ ਬੱਚਾ ਭੁੱਖ ਮੈਨੂੰ ਲੱਗੀ ਹੈ ਤੇ ਮੈਨੂੰ ਖਾਣ ਵਾਸਤੇ ਥੋੜੀਆਂ ਜਿਹੀਆਂ ਘੁੰਗਣੀਆਂ ਦੇ ਸਕਨੇ? ਕਹਿੰਦੇ ਛੋਟੇ ਜਿਹੇ ਹੱਥਾਂ ਨਾਲ ਮੁੱਠੀ ਭਰੀ ਤੇ ਉਹਦੀ ਝੋਲੀ ਦੇ ਵਿਚ ਪਾ ਦਿੱਤੀ। ਕਹਿਣ ਲੱਗਾ ਬੱਚਾ ਤੇਰੇ ਹੱਥ ਛੋਟੇ ਨੇ, ਇਸ ਨਿੱਕੀ ਜੀ ਮੁੱਠੀ ਨਾਲ ਛੋਲਿਆਂ ਨਾਲ ਮੇਰਾ ਬਣੇਗਾ ਕੀ? ਕਹਿੰਦੇ ਜਿਹੜੀ ਟੋਕਰੀ ਨਿੱਕੀ ਜੀ ਸਿਰ ਤੇ ਰੱਖੀ ਸੀ। ਕਹਿਣ ਲੱਗੇ ਬਾਬਾ ਝੋਲੀ ਕਰ, ਉਹ ਸਾਰੀ ਦੀ ਸਾਰੀ ਟੋਕਰੀ ਉਹਦੀ ਝੋਲੀ ਵਿਚ ਪਾ ਦਿੱਤੀ। ਉਹਨੇ ਇਕ ਗੱਲ ਕਹੀ, ਕਹਿੰਦਾ ਏਡਾ ਵੱਡਾ ਦਿਲ, ਹੱਥ ਛੋਟਾ ਹੈ ਪਰ ਦਿਲ ਬੜਾ ਵੱਡਾ ਹੈ। ਪਰ ਸੱਚ ਇਹ ਸੀ, ਹੋਣੀ ਜਾਂ ਕਰਤੇ ਦੀ ਖੇਡ ਕਹਿ ਰਹੀ ਸੀ ਕਿ ਅੱਜ ਲੋੜਵੰਦ ਆਇਆ, ਉਹਦੀ ਝੋਲੀ ਵਿਚ ਇਹਨੇ ਟੋਕਰੀ ਉਡੇਲ ਦਿੱਤੀ। ਕਦੀ ਸਮਾਂ ਆਏਗਾ ਰਹਿੰਦੀ ਦੁਨੀਆਂ ਤੱਕ ਜਿਹੜਾ ਇਹਦੇ ਦਰ ਤੇ ਆਏਗਾ ਤੇ ਟੋਕਰੀ ਭਰ ਭਰ ਕੇ ਗੁਰੂ ਕੇ ਲੰਗਰ ਵਰਤਿਆ ਕਰਨਗੇ। ਇਹ ਸੱਚ ਹੈ। ਸਿਰਫ ਘੁੰਗਣੀਆਂ ਦੀ ਟੋਕਰੀ ਮੁੱਠੀ ਭਰ ਕੇ ਨਹੀਂ ਦਿੱਤੀ, ਟੋਕਰੀ ਨਹੀਂ ਦਿੱਤੀ ਕੇਵਲ। ਅੱਜ ਤੁਸੀਂ ਦੇਖੋ ਸਾਧ ਸੰਗਤ ਜੀ, ਮੈਂ ਹਰ ਸਾਲ ਕਹਿੰਦਾ ਹੁੰਦਾ ਵੀ ਮੇਰੀ ਲੈ ਟੁੱਟ ਜੀ ਜਾਂਦੀ, ਮੇਰੀ ਮਸ਼ੀਨ ਜਦੋਂ ਚੱਲਦੀ ਹੋਵੇ ਜਕਾਰਾ ਛੱਡਿਆ ਮੈਂ ਰੁਕ ਜਾਂਦਾ ਵਾ, ਮੇਰਾ ਰਸ ਮਰਦਾ। ਮੈਂ ਤੁਹਾਡੇ ਜਜ਼ਬਾਤ ਦੀ ਮੈਂ ਇਸ ਕਰਕੇ ਨੀ ਵੀ ਜਕਾਰੇ ਛੱਡੋ ਤੇ ਦੂਰ ਦੇਖਣ ਵਾਲੇ ਕਹਿਣ ਵੀ ਬੜੀ ਸੰਗਤ ਪ੍ਰਭਾਵ ਨਹੀਂ ਪਿਆਰਿਓ, ਆਪਣੇ ਜਜ਼ਬੇ ਨੂੰ ਅੰਦਰ ਪੀ ਜਾਓ। ਮੇਰੀ ਗੱਲ ਧਿਆਨ ਨਾਲ ਸੁਣਿਓ, ਜਿੰਨੀ ਤੌੜੀ ਢੱਕੀ ਕੋਈ ਰਿੱਝੇਗੀ ਓਨਾ ਰਸ ਜ਼ਿਆਦਾ ਭਰੇਗਾ, ਉਹਨੂੰ ਅੰਦਰੇ ਅੰਦਰ ਪੀ ਜਾਓ। ਜਦੋਂ ਉਹਨੂੰ ਪੀ ਜਾਓਗੇ ਤੇ ਅੱਖਾਂ ਦਾ ਪਾਣੀ ਬਣ ਕੇ ਨਿਕਲੇਗੀ ਨਾ, ਤੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਕੇ ਰੱਖ ਦੇਵੇ। ਬੇਨਤੀ ਹੈ ਸਿਰਫ, ਉਸ ਵਕਤ ਇੱਕ ਟੋਕਰੀ ਝੋਲੀ ਚ ਪਾਈ, ਤੇ ਅੱਜ ਕਿਹੜੀ ਝੋਲੀ ਹੈ ਜਿਹੜੀ ਗੁਰੂ ਰਾਮਦਾਸ ਦੇ ਦਰ ਤੋਂ ਆ ਕੇ ਖਾਲੀ ਜਾਂਦੀ। ਜਦੋਂ ਦੇਖਿਆ ਲਾਹੌਰ ਜ਼ਿਆਦਾ ਸਮਾਂ ਵਸੇਬਾ ਨਹੀਂ ਹੋ ਸਕਦਾ, ਤੇ ਨਾਨੀ ਆਪਣੇ ਦੋਤਰੇ ਨੂੰ ਲਾਹੌਰ ਦੀ ਧਰਤੀ ਤੋਂ ਪਿੰਡ ਬਾਸਰ ਕੇ ਲਏ। ਬਾਸਰ ਕੇ ਗਿੱਲਾਂ ਗੁਰੂ ਅਮਰਦਾਸ ਜੀ ਦਾ ਆਪਣੀ ਜਨਮ ਭੂਮੀ ਹੈ, ਤੇ ਇਤਿਹਾਸਕਾਰ ਵਿਦਵਾਨ ਕਹਿੰਦੇ ਨੇ ਇਹ ਗੁਰੂ ਰਾਮਦਾਸ ਦੇ ਨਾਨਕੇ ਵੀ ਇਸ ਪਿੰਡ ਵਿਚ ਵਸੇਬਾ ਕਰਦੇ। ਇੱਥੇ ਜਦੋਂ ਆਏ ਨੇ ਤੇ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਉਹ ਪਹੁੰਚਦੇ ਨੇ ਉਸ ਤੋਂ ਬਾਅਦ, ਪਰ ਉਹ ਆਉਂਦੇ ਨੇ ਇਨ੍ਹਾਂ ਦੀ ਨਾਨੀ ਨੂੰ ਮਿਲਦੇ ਨੇ, ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ, ਤੇ ਜਦੋਂ ਗੁਰੂ ਅੰਗਦ ਦੇਵ ਦੀ ਸੇਵਾ ਵੀ ਚਲੇ ਜਾਂਦੇ ਨੇ, ਪਿੰਡ ਬਾਸਰ ਕੇ ਜਦੋਂ ਆਉਂਦੇ ਨੇ ਆ ਕੇ ਮਿਲਦੇ ਨੇ ਤੇ ਆਪਣੇ ਵੱਲੋਂ ਅੱਤ ਦਾ ਸਨੇਹ ਕਰਦੇ ਨੇ। ਜਦੋਂ ਬਾਬਾ ਅਮਰਦਾਸ ਗੁਰੂ ਅਮਰਦਾਸ ਸਤਿਗੁਰੂ ਗੁਰੂ ਅਮਰਦਾਸ ਬਣ ਗਏ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਅੱਜ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਬਿਰਾਜਮਾਨ ਹੋ ਗਏ। ਗੁਰੂ ਅਮਰਦਾਸ ਜੀ ਨੂੰ ਜਦੋਂ ਦੇਖਦੀ ਏ ਦੁਨੀਆਂ ਤੇ ਉਨ੍ਹਾਂ ਦੇ ਮੱਥੇ ਤੇ ਜਿਹੜੀ ਲਿਸ਼ਕ ਪੈਂਦੀ ਏ, ਜਿਹੜਾ ਜਲਾਲ ਹੈ, ਮੈਂ ਇਹ ਸਾਖੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਅਰਜ ਕਰ ਰਿਹਾ, ਉਨ੍ਹਾਂ ਦੇ ਮੱਥੇ ਉਪਰ ਜਿਹੜੀ ਝਲਕ ਪੈਂਦੀ ਏ, ਸਾਰੇ ਕਹਿੰਦੇ ਨੇ ਮੱਥਾ ਤਾਂ ਇੰਜ ਲੱਗਦਾ ਜਿਵੇਂ ਗੁਰੂ ਅੰਗਦ ਦੇਵ ਖਡੂਰ ਸਾਹਿਬ ਬੈਠੇ। ਕੋਈ ਸੰਗਤ ਕਹਿੰਦੀ ਨਹੀਂ ਮੱਥਾ ਤਾਂ ਇੰਜ ਹੈ ਜਿਵੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ ਨੇ, ਤੇ ਬਾਬਾ ਸੱਤਾ ਬਲਵੰਡ ਕਹਿੰਦੇ ਨੇ ਨਹੀਂ ਮੱਥਾ ਪਿਓ ਤੇ ਦਾਦੇ ਵਰਗੇ ਦਲਕਾ ਮਾਰਦਾ ਪਿਆ, ਦਰਬਾਰ ਵੀ ਔਖ ਹੈ। ਤਾਂ ਹੀ ਤਾਂ ਬਾਬਾ ਸੱਤਾ ਬਲਵੰਡ ਸਾਹਿਬ ਨੇ ਕਿਹਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ। ਗੁਰੂ ਅਮਰਦਾਸ ਗੋਇੰਦਵਾਲ ਨੇ, ਇੱਥੇ ਸਾਰਾ ਪਰਿਵਾਰ ਵੀ ਉਨ੍ਹਾਂ ਦਾ ਗੋਇੰਦਵਾਲ ਸਾਹਿਬ ਆ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਨਾਨੀ ਲੈ ਕੇ ਗੋਇੰਦਵਾਲ ਸਾਹਿਬ ਆ ਗਈ ਹੈ। ਕਹਿੰਦੇ ਨੇ ਅੱਜ ਦਰਬਾਰ ਸਜਿਆ, ਮੈਂ ਗੁਰੂ ਗ੍ਰੰਥ ਸਾਹਿਬ ਵਿਚ ਅਰਜ ਕਰਨ ਲੱਗਾ, ਭੱਟਾਂ ਦਾ ਸਵਈਆ ਹੈ ਇੱਕ ਤੇ ਸਿਫਤ ਉਹ ਗੁਰੂ ਰਾਮਦਾਸ ਦੀ ਵਿਚ ਹੈ। ਕਹਿੰਦੇ ਨੇ ਦਰਬਾਰ ਸਜਿਆ ਹੈ ਤੇ ਗੁਰੂ ਰਾਮਦਾਸ ਮਹਾਰਾਜ ਤੁਰੇ ਆਉਂਦੇ ਨੇ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਬਸ ਦਰਸ਼ਨ ਕਰਦਿਆਂ ਹੋਇਆਂ ਇੰਨੀ ਕੁ ਕਿਰਪਾ ਵਰਤੀ, ਕਹਿੰਦੇ ਨੇ ਦੁੱਖ ਬਿਲਕੁਲ ਭੁੱਲ ਗਏ, ਅੰਦਰ ਨਾਮ ਦੀ ਬਖਸ਼ਿਸ਼ ਵਰਤਣ ਲੱਗ ਪਈ, ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਨ੍ਹਾਂ ਨੇ ਧੰਨ ਗੁਰੂ ਅਮਰਦਾਸ ਦੇ ਦਰਸ਼ਨਾਂ ਵਿਚੋਂ ਸਾਰੀਆਂ ਦਾਤਾਂ ਹੀ ਪਾ ਲਈਆਂ। ਭੱਟਾਂ ਨੇ ਇੱਕ ਬਚਨ ਕਿਹਾ ਹੈ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਮੀਨਸ ਬਹੁਤ ਵੱਡਾ। ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਹੀ ਕੀਤੇ ਕਿ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਗੁਰੂ ਰਾਮਦਾਸ ਜੀ ਨੇ, ਤੇ ਪਿਆਰਿਓ ਬੜਾ ਵੱਡਾ ਆਤਮਿਕ ਸੁਖ ਮਿਲੇ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਚਿਤ ਸਿੱਧ ਕੋ ਵਿਧ ਮਿਲਾਇਓ। ਉਸ ਵਿਧਾਤੇ ਨੇ ਵਿਧੀ ਬਣਾ ਦਿੱਤੀ, ਜਿਹੜੀ ਨਾਮ ਅੰਮ੍ਰਿਤ ਪੀਣ ਦੀ ਤਾਂਘ ਸੀ, ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਉਹ ਤਾਂਘ ਵੀ ਪੂਰੀ ਹੋ ਗਈ। ਖੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਚਿਤ ਸਿੱਧ ਕੋ ਵਿਧ ਮਿਲਾਇਓ, ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸੋ ਜੋ ਦੰਗ ਦਿਸ਼ ਧਾਇਓ। ਜਿਵੇਂ ਸੰਸਾਰੀ ਜੀਵ, ਗੱਲ ਧਿਆਨ ਨਾਲ ਸੁਣਿਓ, ਸੰਸਾਰੀ ਜੀਵਾਂ ਦਾ ਮਨ ਵਾਸਨਾ ਵਿਚ ਪ੍ਰਵਿਰਤ ਹੁੰਦਾ, ਦਸੇ ਪਾਸੀ ਦੌੜਦਾ, ਗੁਰੂ ਕੋਲ ਆਉਣ ਤੇ ਮਨ ਟਿਕ ਜਾਂਦਾ। ਕਹਿੰਦੇ ਨੇ ਸੱਚ ਇਹ ਕਿ ਧੰਨ ਗੁਰੂ ਅਮਰਦਾਸ ਦੇ ਦਰਸ਼ਨ ਕੀਤਿਆਂ ਗੁਰੂ ਰਾਮਦਾਸ ਦਾ ਅੰਦਰ ਤਾਂ ਆਪਣੇ ਆਪ ਹੀ ਟਿਕਾ ਵਿਚ ਹੋਇਆ ਹੋਇਆ ਹੈ। ਉਸ ਤੋਂ ਬਾਅਦ ਉਹ ਕਹਿੰਦੇ ਨੇ ਗਯੋ ਦੁੱਖ ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਮ ਤੀਰ ਵੀ ਪਾਸ ਬਣਾਇਓ, ਗਯੋ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਕਈ ਸਾਲਾਂ ਦਾ ਦੁੱਖ ਚਲਾ ਗਿਆ। ਮੈਂ ਬੇਨਤੀ ਕਰਾਂਗਾ ਕਿ ਗੁਰੂ ਅੰਗਦ ਦੇਵ ਦੇ ਚਰਨਾਂ ਚ ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਗੁਰੂ ਅੰਗਦ ਦੇਵ ਜੀ ਬਾਬਾ ਲਹਿਣਾ ਜੀ ਨੇ ਸੇਵਾ ਕੀਤੀ। ਮੈਂ ਇਸ ਸੁਬਹ ਸੋਚ ਰਿਹਾ ਸਾਂ, ਇਤਿਹਾਸ ਉਨ੍ਹਾਂ ਸਾਨੂੰ ਨਹੀਂ ਮਿਲਦਾ ਪਿਆ। ਬਾਬਾ ਲਹਿਣਾ ਜੀ ਸੰਨ 1532 ਨੂੰ ਗੁਰੂ ਨਾਨਕ ਸਾਹਿਬ ਦੀ ਸੇਵਾ ਚ ਗਏ ਨੇ। سن 1539 تک انہوں نے حکم دی کال کالی ہے آ سات اٹھ ساڑھے سات سال اٹھ سال اسی منا گے 1532 تو لے کے 1539 تک صرف سیوا کی تھی. بابا امرداس جی نے گرو انگد دیو دے چرناں وچ 12 سال کرڑی کمائی کی تھی. آپ حیران ہو گئے گرو رام داس جی نے گوئندوال صاحب دی ترتی تے گرو امرداس دے چرناں وچ 21-22 سال کرڑی سیوا کی تھی. 21-22 سال دا ٹائم بند ہے کہ گرو رام داس جی دی سیوا دا او وقت اے گوئندوال صاحب دی ترتی تے ٹک گئے. میں بینتی کراں گا ایتھے انہاں دا روز دا نیم کی ہے. کبھی سنتوکھ سنگھ نے اپنی گرو پرتاپ سورج گرنتھ چ لکھیا ہے کہ بھائی بلو جی نو ایک دن بھائی بلو صاحب دا نام اتہاسکار جاندے ہون گے جڑے اتہاس نو پڑھن والے نے. گرو امرداس دا حضوریا سکھ ہے وہ سیوا کردے نے بھائی بلو جی. ایک دن پوچھتے نے بھائی بلو رام داس جی نظر نہیں آ رہے. کبھی سنتوکھ سنگھ کہندے نے بھائی بلو کہندا ہے مہاراج ایتھے ہی نہیں کہندے نے دیکھے نہیں میں سوچنا باہر گئے کتے. کہن لگے نہیں مہاراج روز آدھے جے متھا ٹیک کے پیچھے چلے جاندے. کہندے پیچھے کیوں چلے جاندے نے کہندے نے انہاں نے نیم بنا لیا زندگی دا. گرو امرداس کہندے نے کی نیم کہندے نے امرت ویلے سب تو پہلا اٹھ کے اشنان کر دے. یہ 21 سال دا نیم ہے. اشنان کرن تو بعد جتھے گرو دربار سجنا اتے اپنے ہتھی روز جھاڑو لاندے تپڑ بچھاندے نے پانی بھردے نے پھر لنگر بھی جاندے نے اپنے ہتھی لنگر تیار کرواندے نے سنگتاں آندیاں نے پنگتاں لواندے نے انہاں دے پرشادے انہاں نوں پکا کے پرشادے چھکاندے نے جل چھکاندے نے لنگر چھکن تو بعد سنگت دے بھانڈے مانجدے نے جتھے لنگر ورتایا جاندا اتھے جھاڑو لاندے نے. مہاراج سنی گئے کہن لگے جدوں پھر ٹائم ملدا ہے تے سنگت وچ پیچھے بیٹھ کے گرو کی بانی پڑھدے نے. مہاراج گرو امرداس کہندے نے بھائی بلو وڈی وستو دا گاہک آیا ہے تے جڑا وڈی وستو دا گاہک ہے اودی سیوا وی سب تو وڈی ہوندی ہے. اے انہاں دا روز دا نیم سی تن گرو رام داس جی. ہن جدوں کتے بھانڈیاں چ کھلوئیے جھاڑو لائیے شبیلاں تو انہاں نہ سمجھو کہ شاید میں جذبات پیدا کر لی. میں کہنا بھاونا نال دیکھو اے جو کچھ ہرمندر صاحب دے چارچ میرے ہو رہے ہیں اے 21 سالاں وچ خود گرو رام داس نے اپنے ہتھاں نال کیتا ہے. آپ انہاں نے لنگر پکایا آپ انہاں نے لنگر ورتایا آپ لنگر دے بھانڈے مانجے آپ انہاں نے جھاڑو لائے آپ انہاں نے وشائیاں کیتیاں آپ انہاں نے آئیاں ہوئیاں سنگتاں نوں سنبھالیا. 21 سال نرنتر او سیوا کردے پئے. پیارے اسے سمے دے درمیان ہی کیونکہ مینو ساکھی کرنی ضروری سی پرب ہون کر کے ماتا منسا دیوی جی پوچھتے نے تن گرو امرداس جی نو کہندے نے سچے پاتشاہ کہ اپنی بیٹی پانی اے ور جوگ ہوئی ہے. ور جوگ دا ارتھ ویاہن جوگ ہے. ادے واسطے کوئی گھر کوئی ور ساڈا اتہاس ہے. کہندا ہے کہن لگے کوئی چنگا بچہ لبیو بیٹی بڑی بھاونا والی ہے کیونکہ پانی بی پانی جی پتا دی سیوا دن رات یوں کہہ لوا 4 سنتانا وچوں بی پانی جی نے جڑی پتا دی سیوا سب تو چھوٹی تھی نے بہت کیتی. کہن لگے میری تھی بھاونا والی ہے. بھاونا والا ور لبیو جڑا گرو دی سیوا تے بانی والا ہووے کیسا ہووے. کہندے انی دیر نوں ستگرو گرو رام داس لنگ دے پئے نے. دیکھ کے کہن لگے اپنا رام داس جی جڈا ایک ہو جیا تے گرو امرداس جی نے کیا منسا دیوی اے سچ ہے ایدے ورگا دنیا چ ہور کوئی نہیں رام داس ورگا کیول رام داس ہی ہے اس ورگا ہور کوئی نہیں. پیاریو بیٹی دا رشتہ کر دیتا کیونکہ جاندے نے رام داس ورگا کور کوئی کوئی نہیں. تھی دا رشتہ کیتا پیاریو ویاہ ہویا تے میرے کول اج وقت اتنا نہیں سما ملیا میں ارج کراں گا ساڈے اج آنند کارج وچ سب تو زیادہ جڑے شبد پڑھے جاندے نے گرو رام داس دے پڑھے جاندے. یاد رکھیو جدو تسی پڑھ دیو کیتا لوڑی ہے کم سو ہر پے آکھی ہے اے گرو رام داس جی دی 20ویں پوڑی ہے سری راگ دی وار دی. 21 ਪੌੜੀਆਂ ਟੋਟਲ ਨੇ ਸ੍ਰੀ ਰਾਗ ਦੀਆਂ, ਇਹ 20 ਪੌੜੀ ਹੈ ਸ੍ਰੀ ਰਾਗ ਦੇ ਵਾਰ ਦੀ। ਜਦੋਂ ਆਪਾਂ ਚਾਰ ਲਾਵਾਂ ਪੜ੍ਹਨੇ ਆ, ਇਹ ਗੁਰੂ ਰਾਮਦਾਸ ਦੇ ਸੂਈ ਰਾਗ ਵਿਚ ਉਚਾਰਨ ਕੀਤੇ ਹੋਏ ਬਚਨ ਨੇ। ਹਰ ਪਰਮ ਮੇਰੇ ਬਾਬਲਾ ਜਿਹੜਾ ਸ਼ਬਦ ਪੜ੍ਹਨੇ ਆ, ਇਹ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹਰ ਪਰਮ ਮੇਰੇ ਬਾਬਲਾ ਹਰ ਦੇਵੋ ਦਾਨ ਮੈਦਾ ਚੋ। ਉਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਆਹ ਹੁੰਦਾ ਹੈ, ਪਰ ਆਪਣੇ ਨੇਮ ਵਿਚ ਰੰਚਕ ਮਾਤਰ ਕੁਤਾਈ ਨਹੀਂ ਆਉਣ ਦਿੱਤੀ। ਸਾਡਾ ਇਕ ਗ੍ਰੰਥ ਏ ਬੰਸਾਵਲੀ ਨਾਮਾ ਦਸਾਂ ਪਾਤਸ਼ਾਹਾਂ ਕਾ, ਉਹ ਕਹਿੰਦੇ ਨੇ ਉਨ੍ਹਾਂ ਨੇ ਬਿਲਕੁਲ ਇਹ ਨਹੀਂ ਜਾਣਿਆ ਕਿ ਮੈਂ ਇਸ ਘਰ ਦਾ ਦਮਾਦ ਹਾਂ। ਉਨ੍ਹਾਂ ਨੇ ਸੇਵਕੀ ਭਾ ਰੱਖਿਆ, ਸੇਵਾਦਾਰ ਬਣ ਕੇ। ਅੱਜ ਬੀਬੀ ਭਾਨੀ ਗੁਰੂ ਰਾਮਦਾਸ ਪਤੀ ਪਤਨੀ ਦੇ ਰੂਪ ਵਿਚ ਧੰਨ ਗੁਰੂ ਰਾਮਦਾਸ ਜੀ ਦੀ ਰੱਜ ਕੇ ਸੇਵਾ ਕਰਦੇ। ਪਿਆਰਿਓ, ਵਾਹਿਗੁਰੂ ਗੁਰੂ ਅਮਰਦਾਸ ਜੀ ਦੀ ਰੱਜ ਕੇ ਸੇਵਾ ਕਰਦੇ ਨੇ ਗੁਰੂ ਰਾਮਦਾਸ ਬੀਬੀ ਭਾਨੀ ਜੀ। ਉਹ ਵੀ ਸਮਾਂ ਆਇਆ ਕਿ ਜਦੋਂ ਸਿਰ ਤੇ ਟੋਕਰੀਆਂ ਵੀ ਧੋਈਆਂ ਦਮਾਦ ਬਣ ਕੇ ਇਸ ਘਰ ਦੇ। ਲਾਹੌਰ ਤੋਂ ਕੋਈ ਸੋਢੀ ਪਰਿਵਾਰ ਆਏ ਨੇ, ਉਨ੍ਹਾਂ ਵਿਚੋਂ ਇਕ ਬਜ਼ੁਰਗ ਦਾ ਨਾਮ ਦਿੱਤਾ ਮੰਗਲ ਦਾਸ। ਕਿਸੇ ਨੇ ਕਿਹਾ ਵੀ ਸ਼ਾਮ ਪੈ ਗਈ ਏ, ਅੱਗੇ ਜਾਣਾ ਹੈ ਤੇ ਆ ਗੋਇੰਦਵਾਲ ਨਗਰ ਵਿਚ ਸ਼ਹਿਰ ਵਿਚ ਆਪਣੇ ਹਰਦਾਸ ਦਾ ਪੁੱਤਰ ਸੁਣਿਆ ਕਿ ਸਿੱਖਾਂ ਦੇ ਗੁਰੂ ਗੁਰੂ ਅਮਰਦਾਸ ਉਨ੍ਹਾਂ ਨੇ ਆਪਣੀ ਬੇਟੀ ਉਹਦੇ ਨਾਲ ਵਿਆਹ ਦਿੱਤੀ। ਇਹ ਕਹਿੰਦਾ ਚਲੋ ਦਿਨ ਪਰਤ ਗਏ ਹੋਣਗੇ, ਦਿਨ ਬਦਲ ਗਏ ਹੋਣਗੇ, ਰਾਤ ਫਿਰ ਆਪਾਂ ਉਹਦੇ ਕੋਲ ਕਿਉਂ ਨਾ ਰਹੀਏ। ਕਹਿੰਦੇ ਨੇ ਜਦੋਂ ਇਹ ਪਰਿਵਾਰ ਸੋਢੀਆਂ ਦੇ ਤੁਰੇ ਆ ਰਹੇ ਨੇ ਤੇ ਸਾਹਮਣਿਓਂ ਇਕ ਨੌਜਵਾਨ ਆਪਣੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਤੇ ਟੋਕਰੀ ਵਿਚੋਂ ਨਿਕਲਦੀ ਹੋਈ ਮਿੱਟੀ ਦੇ ਨਾਲ ਉਨ੍ਹਾਂ ਦਾ ਚਿਹਰਾ ਵੀ ਸਾਰਾ ਜਿਹੜਾ ਭਰਿਆ ਹੋਇਆ, ਕੱਪੜੇ ਮਿੱਟੀ ਨਾਲ ਭਰੇ ਹੋਏ ਨੇ। ਉਨ੍ਹਾਂ ਨੇ ਟੋਕਰੀ ਬਾਹਰ ਸੱਟੀ ਤੇ ਲਾਹੌਰ ਤੋਂ ਆਏ ਸੋਢੀਆਂ ਨੇ ਪਹਿਚਾਣ ਲਿਆ ਕਿ ਇਹ ਤਾਂ ਹਰਦਾਸ ਦਾ ਪੁੱਤਰ ਰਾਮਦਾਸ ਹੀ ਹੈ। ਪਿਆਰ ਨਹੀਂ ਦਿੱਤਾ, ਕਿਸੇ ਨੇ ਕੰਡ ਤੇ ਥਾਪੜਾ ਨਹੀਂ ਦਿੱਤਾ, ਇਥੋਂ ਤੱਕ ਕਿ ਬਾਂਹ ਪਕੜ ਕੇ ਜਿਹੜੇ ਸ਼ਬਦ ਕਹਿਣ ਲੱਗੇ, ਜੇ ਇਹ ਸਿਰ ਚ ਮਿੱਟੀ ਪਵਾਣੀ ਸੀ ਇਥੇ ਇਸ ਘਰ ਦਾ ਦਮਾਦ ਬਣ ਕੇ ਤੇ ਉਥੇ ਘੁੰਗਣੀਆਂ ਵੇਚਦਾ ਤੈਨੂੰ ਚੰਗਾ ਨਹੀਂ ਸੀ? ਤੂੰ ਸਾਡੇ ਸੋਢੀਆਂ ਸਾਡੀ ਬਰਾਦਰੀ ਦੇ ਪੱਲੇ ਕੀ ਰਹਿਣ ਦਿੱਤਾ? ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ ਉਨ੍ਹਾਂ ਨੇ ਹੱਥ ਜੋੜ ਕੇ ਕਿਹਾ, ਬਜ਼ੁਰਗੋ ਮੈਂ ਕੁਛ ਵੀ ਮਾੜਾ ਨਹੀਂ ਕੀਤਾ, ਮੈਂ ਤਾਂ ਆਪਣੇ ਸੱਚੇ ਸਤਿਗੁਰੂ ਦੇ ਦਰ ਦੀ ਸੇਵਾ ਕਰ ਰਿਹਾ। ਇਸ ਘਟਨਾ ਨੂੰ ਧਿਆਨ ਨਾਲ ਸੁਣਿਓ, ਲੋਕ ਲਾਜ ਇਕ ਪਾਸੇ ਰੱਖ ਦਿੱਤੀ। ਤਾਂ ਹੀ ਭਾਈ ਸਾਹਿਬ ਨੇ ਲਿਖਿਆ, ਦੇਹ ਬਦੇਗੀ ਲੋਕ ਅਲੋਗੀ। ਗੁਰੂ ਰਾਮਦਾਸ ਦੇਹ ਵਿਚ ਬਦੇਗੀ ਨੇ, ਲੋਕਾਂ ਵਿਚ ਅਲੋਗੀ ਨੇ, ਕੋਈ ਲੋਕ ਲਾਜ ਦੀ ਪਰਵਾਹ ਨਹੀਂ। ਗੁਰੂ ਅਮਰਦਾਸ ਜੀ ਆ ਰਹੇ ਨੇ, ਰਾਮਦਾਸ ਸਤਿਗੁਰੂ ਤੇ ਸੋਢੀ ਲਾਹੌਰ ਦੇ ਉਥੇ ਜਾ ਪਹੁੰਚੇ ਤੇ ਮੰਗਲ ਦਾਸ ਉਥੇ ਬੋਲਿਆ। ਉਹਨੇ ਸ਼ਬਦ ਕਹਿਣ ਲੱਗਾ, ਚੰਗਾ ਕੰਮ ਕੀਤਾ, ਜੇ ਬੇਇੱਜ਼ਤੀ ਕਰਨ ਦੀ ਕਸਰ ਨਹੀਂ ਛੱਡੀ ਤੁਸੀਂ। ਜਿਹੜੇ ਸ਼ਬਦ ਵਰਤੇ ਮੈਂ ਪਿਛਲੇ ਸਾਲਾਂ ਚ ਕਿਹਾ ਸੀ ਜ਼ਬਾਨ ਕੰਬਦੀ, ਉਨ੍ਹਾਂ ਨੇ ਸ਼ਬਦ ਵਰਤਿਆ, ਇਹ ਨਭਾਗਾ ਸੋਢੀਆਂ ਦੇ ਘਰ ਚ ਪੈਦਾ ਹੋਇਆ। ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ, ਇਹ ਨਭਾਗਾ ਸੋਢੀਆਂ ਦੇ ਘਰ ਪੈਦਾ ਹੋਇਆ, ਇਹਨੇ ਤਾਂ ਸਿਰ ਚ ਮਿੱਟੀ ਪਾ ਲਈ, ਤੁਸੀਂ ਤਾਂ ਸਿਆਣੇ ਬਿਆਣੇ ਹੋ, ਦਮਾਦ ਬਣਾ ਕੇ ਇਨ੍ਹਾਂ ਦੇ ਸਿਰ ਦੇ ਉਪਰ ਟੋਕਰੀ ਰਖਾਂਦੇ ਹੋ। ਕਵੀ ਸੰਤੋਖ ਸਿੰਘ ਨੇ ਲਿਖਿਆ, ਇਨ੍ਹਾਂ ਸੋਢੀਆਂ ਦੇ ਬੋਲ ਸਨ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਪਿਤਾ ਦੀ ਮੌਤ ਤੋਂ ਬਾਅਦ ਘਰ ਛੱਡ ਦਿੱਤਾ, ਘਰ ਸੁਸਰਾਰ ਬਸਿਓ ਅਭਾਗਾ, ਕਿਸਨੇ ਤੋਂ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ, ਤੁਹਾਨੂੰ ਸਮਝ ਨਹੀਂ ਇਹਦੇ ਸਿਰ ਤੇ ਟੋਕਰੀ ਰਖਾਈ। ਕਹਿੰਦੇ ਨੇ ਜਦੋਂ ਮੰਗਲਦਾਸ ਬੋਲਿਆ, ਗੁਰੂ ਅਮਰਦਾਸ ਜੀ ਨੇ ਜੇ ਕੁਝ ਕਹਿਣੀ ਸੀ, ਗੁਰੂ ਰਾਮਦਾਸ ਅੱਗੇ ਹੋ ਗਏ, ਟੋਕਰੀ ਰੱਖ ਕੇ ਹੱਥ ਜੋੜ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਆ ਜੇ, ਮਹਾਰਾਜ ਕਿਰਪਾ ਕਰਿਓ ਇਹਨਾਂ ਨੂੰ ਬਖਸ਼ ਦਿਆ ਜੇ। ਤੀਸਰੇ ਬਚਨ ਬੈਰਾਗ ਚ ਆ ਕੇ ਕਹੇ, ਇਹਨਾਂ ਨੂੰ ਨਹੀਂ ਪਤਾ ਤੇਰੇ ਘਰ ਦੀ ਟੋਕਰੀ ਵਿਚ ਕਿਹੜੀਆਂ ਰਹਿਮਤਾਂ ਵਰਤਦੀਆਂ, ਇਹਨਾਂ ਨੂੰ ਸਮਝ ਨਹੀਂ ਕਿ ਤੁਹਾਡੇ ਘਰ ਵਿਚ ਬਖਸ਼ਿਸ਼ ਕੀ ਹੈ। ਕਹਿੰਦੇ ਨੇ ਉਸ ਵਕਤ ਜਦੋਂ ਚਰਨ ਪਕੜ ਕੇ ਕਿਹਾ ਇਹਨਾਂ ਨੂੰ ਬਖਸ਼ ਦਿਆ ਜੇ, ਕਵੀ ਸੰਤੋਖ ਸਿੰਘ ਕਹਿੰਦੇ ਨੇ ਉਸ ਵਕਤ ਸਤਿਗੁਰੂ ਜੀ ਇਹ ਬਚਨ ਕਰਦੇ ਨੇ, ਗੁਰੂ ਅਮਰਦਾਸ ਕਹਿਣ ਲੱਗੇ, ਕਰ ਸੇਵਾ ਤੁਝ ਕੀਆ ਪ੍ਰਸੰਨ, ਤੂੰ ਸੇਵਾ ਕਰ ਕਰਕੇ ਪ੍ਰਸੰਨ ਸੁਣ ਕਰ ਬਚਨ, ਸਤਿਗੁਰੂ ਅੱਗੋ ਕਹਿ ਰਹੇ ਨੇ, ਸੁਣ ਕਰ ਬਚਨ ਤੂੰ ਕੀਆ ਪ੍ਰਸੰਨ। ਕਹਿਣ ਲੱਗੇ ਅਗਲੇ ਸ਼ਬਦ ਨੇ, ਰਾਮਦਾਸ ਜੀ ਤੁਝ ਕੋ ਧੰਨ ਧੰਨ, ਇਹ ਗੁਰੂ ਅਮਰਦਾਸ ਕਹਿ ਰਹੇ, ਰਾਮਦਾਸ ਜੀ ਤੁਝ ਕੋ ਧੰਨ ਧੰਨ, कर सेवा मुझको बस की न, तू सेवा करके मेनू अपने अधीन कर लिया है, मैं तुझको तुझ मुझको चीना, मैं तेनू जानना तू मेनू जानने, बाकी लोकां नू की पता तेरे ते मेरे दे अंदर दी सांझ की, इन्हां नू की पता गल्लां करन वाले सच्चे पातशाह इन्हां नू बख्श दिया जे। महाराज जी ने अगे बचन कह बड़े ठरमे च कहन लगे बुजुर्गो मंगल दास नसोडी नू कहन लगे तुसी क्यों कल्पी जा रहे हो, कहन लगा कल्पीए ना ते होर की, तुसी इनू अपने अधीन कर लिया, टोकरी टोके ही तुहाडे पैरां च रोई जांदा। सच्चे पातशाह कहन लगे भले पुरखो किन्ने टोकरी चकाई, कहिंदे तुसी चकाई, कहिंदे मैं नहीं टोकरी चकाई, पुछ लो इन्हां नू। गुरु रामदास नीवी पाई प्रेम दे अथरू ने कहन लगे साडे सामने टोकरी चुकी सोडियां ने कहा। महाराज कहन लगे बिलकुल टोकरी नहीं चकाई, ओ तुहानू टोकरी दिस रही है, असी तां इहदे सिर उत्ते गुरु नानक दे घर दा छतर रखिया है, ये टोकरी नहीं गुरु नानक साहब दे घर दा छतर है। उत्थे नाल बचन क्या जे ए वंश जन्म ने धारे गिरत नरक में पितर तुम्हारे, जे सोडियां दी कोल च ए ना पैदा हुंदा तुहाडा नाम किसने लैणा सी। कहिंदे ने सतगुरु ने 21-22 साल दे करीब उत्थे सेवा कीती। प्यारियो समा आया गुरगद्दी देन दा, सतगुरु गुरु अमरदास महाराज जी ने मिंट में थोड़े जे 2-4 वध लावांगा, धन गुरु अमरदास महाराज जी ने बुला लिया। कहिंदे ने सिख सदे परिवार सदया संगतां आ गईयां। उस वक्त गुरु अमरदास जी ने कहा कि सारी संगत साडे सामने रामदास सतगुरु दे चरणा च मत्था टेके। आप जी ने नमस्कार कीती। बाबा सुंदर जी ने लिखिया है कि सतगुरु परतक हुंदा वै राज आप टिकाया, सब सिख बंदप पुत भाई रामदास पैरी पाया। उन्हां दे चरणा च टिका दिता। अगे फिर कहिंदे सतगुरु पुरख जे बोलिया गुरसिखा मन लई रजाए जियो, मोरी पुत सनमुखोवा रामदास पैरी पाए जियो। चरणा च झुक गए बाबा मोरी जी, सब पवै पैरी सत गुरु केरी, जिथे गुरु आप रखिया, जिथे गुरु अमरदास ने अपने आप नू टिका लिया, जिथे गुरु आप रखिया कोई कर बखीली निवै नाही, फिर सत गुरु आन निवाया खुर गुरे भाणा दी वड्याई, तुर लिखिया लेख रजाए जियो, कह सुंदर सुनो संतो सब जगत पैरी पाए जो। अज की हो रहा सारा जगत, अज सुबह जदों सवैये पढ़े जा रहे सन उद च एक सवैया पढ़िया गया कि सतगुर खेमा ताणिया जुगजूत समाणे। वेखो को कृपा वरत दी, कहिंदे गुरु रामदास ने एक चंदोवा ताण दिता, इथे चंदोवा ला दिता, इथे एक तां चंदोवा आपां गुरु साहिब दे उत्ते लगा ना, ओ कहिंदे भगती ते भावना दा इन्ना वड्डा चंदोवा गुरु रामदास ने इत्थे ला दिता है, जिन्नियां धरतियां ने जिन्ने धरती दे जीव ने सारे इस चंदोवे थले आ के धन गुरु रामदास करी जांदे। सतगुरु खेमा ताणिया जुगजूत सुवाणे, अनपो नेजा नाम टेक जिद भगत अगाणे, गुरु नानक अंगद अमर भगता रहा संग समाणे, ए राज जो गुरु रामदास तुम हो रस जाने। अज दात मिली सतगुरु नानक भगत करी एक मन, तन मन तन गोबिंद दियो, अंगद अनंत मूर्त निज धारी, आगम ज्ञान रस रस्यो हियो, गुर अमरदास करतार कियो वस, वाह वाह कर त्यायो, श्री गुरु रामदास जयो जय जग में तय खार परम पद पायो। गुरु रामदास गुरता गद्दी ते विराजमान होए। भाई गुरदास साहब ने ता लिखिया के पूर्ण ताल खताया, अमृत सर विच जोत जगावे, बैठा सोधी पातशाह रामदास सतगुरु कहावे। ओ तुका मैं कह के संपन्नता करांगा, बाकी विचार रात नू श्री अकाल तख्त साहब ते जो हर साल हुंदी। गुरु रामदास गुरगद्दी मिली, चवर छत्र तखत दे मालक बने, पर नेत्रां विचों नीर सी। कल भी मैं शब्द वरत्या सी, ओ नीर नहीं ओ अमृत भिन्ने लोयन ने। गुरु अमरदास देखदे ने ਲੰਬੇਰਾ ਦਾੜਾ, ਚਰਨਾਂ ਚ ਝੁਕਿਆ ਹੋਇਆਂ ਦੇ, ਨੇਤਰਾਂ ਚ ਨੀਰ ਖੈ, ਨਾਲ ਸ਼ਬਦ ਕਹਿੰਦੇ ਨੇ ਹੁਣ ਕੋਈ ਨੀ ਗੱਲ ਕਰੇਗਾ। ਕਿਹੜਾ ਜਿੰਨੇ ਗੁਰੂ ਰਾਮਦਾਸ ਨੂੰ ਗੱਲਾਂ ਨਹੀਂ ਕੀਤੀਆਂ, ਗੋਇੰਦਵਾਲ ਵੀ ਕੀਤੀਆਂ, ਲਾਹੌਰ ਵੀ ਕੀਤੀਆਂ, ਸੇਵਾ ਕਰਦਿਆਂ ਨੂੰ ਵੀ ਕੀਤੀਆਂ। ਕਹਿਣ ਲੱਗੇ ਅੱਜ ਕਿਉਂ ਬੈਰਾਗ, ਤੁਹਾਡੇ ਨੇਤਰਾਂ ਵਿਚ ਨੀਰ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਕਿਹਾ, ਪਿਤਾ ਜੀ ਅੱਜ ਗੁਰੂ ਨਾਨਕ ਦੀ ਬਖਸ਼ਿਸ਼ ਵੇਖਣਾ ਤੇ ਆਪਣੇ ਪਿਛੋਕੜ ਨੂੰ ਵੇਖਣਾ, ਬਸ ਆਹ ਕੁਝ ਇਸ ਤਰ ਤੋਂ ਮਿਲਦਾ ਜੀ। ਤੁਹਾਡੀ ਬਖਸ਼ਿਸ਼ ਦੇਖਣਾ, ਆਪਣਾ ਪਿਛੋਕੜ ਦੇਖਣਾ। ਕਦੀ ਮਾਂ ਦੀ ਚਿਖਾ ਜਲਦੀ ਅੱਖਾਂ ਨਾਲ ਦੇਖੀ, ਕਿਤੇ ਪਿਤਾ ਦੀ ਚਿਖਾ ਨੂੰ ਲਾਂਬੂ ਲਾਇਆ। ਕਦੀ ਵਕਤ ਆਇਆ ਸਿਰ ਤੇ ਘੁੰਗਣੀਆਂ ਦੀ ਟੋਕਰੀ ਰੱਖ ਕੇ ਘੁੰਗਣੀਆਂ ਵੇਚੀਆਂ। ਵਕਤ ਆਇਆ ਤੁਹਾਡੇ ਦਰ ਤੇ ਬੈਠਿਆਂ ਨੂੰ, ਟੋਕਰੀ ਢੋਂਦਿਆਂ ਨੂੰ ਵੀ ਲੋਕਾਂ ਕਬੋਲ ਬੋਲੇ, ਸੱਚੇ ਪਾਤਸ਼ਾਹ ਮੇਰੇ ਚ ਗੁਣ ਕੋਈ ਨਹੀਂ, ਤੁਹਾਡੀ ਰਹਿਮਤ ਦੇਖ ਰਿਹਾ, ਨੇਤਰ ਤਾਂ ਭੇਜਾ ਹੋਏ ਨੇ ਮੇਰੇ ਗੁਰੂ ਅਮਰਦਾਸ, ਤੁਸੀਂ ਉਹ ਪਿਆਰ ਮੈਨੂੰ ਦਿੱਤਾ ਜਿਸ ਪਿਆਰ ਮੈਨੂੰ ਮਾਂ ਦਾ ਨਾ ਮਿਲਿਆ। ਤੁਸੀਂ ਮਾਂ ਬਣ ਕੇ ਪਿਆਰ ਦਿੱਤਾ, ਤੁਸੀਂ ਪਿਤਾ ਬਣ ਕੇ ਪਿਆਰ ਦਿੱਤਾ। ਕੱਲੇ ਮਾਂ ਬਾਪ ਨਹੀਂ, ਤੁਸੀਂ ਮੇਰੇ ਮਿੱਤਰ ਵੀ ਬਣੇ, ਤੁਸੀਂ ਮੇਰੇ ਭਰਾ ਵੀ ਬਣੇ। ਮੇਰੀਆਂ ਅੱਖਾਂ ਤਾਂ ਭਰੀਆਂ ਨੇ ਮੇਰੇ ਸੱਚੇ ਪਾਤਸ਼ਾਹ, ਤੁਸੀਂ ਮੇਰੇ ਰਿਸ਼ਤੇਦਾਰ ਵੀ ਬਣ ਗਏ। ਉੱਥੇ ਦੇਖੋ ਸ਼ਬਦ ਨੇ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਕੀ ਗੁਣ ਕਹਾਂ ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੇ। ਜਦੋਂ ਮੈਂ ਕਹਿੰਦਾ ਮੇਰਾ ਰੋਮ ਰੋਮ ਝਰਨਾ ਛਿੜਦੀ ਹੈ, ਗੁਰੂ ਰਾਮਦਾਸ ਕਹਿ ਰਹੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਆ ਰਿਸ਼ਤਾ ਬਣਾਇਆ ਗੁਰੂ ਅਮਰਦਾਸ ਨਾਲ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਤ ਮੇਰਾ ਸਖਾ ਸਿਖਾਏ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਸਭ ਤੁਮਹਾਰ ਜਾਣੋ ਆਪੇ, ਆ ਮੇਰੀ ਖਾਲਤ ਸੀ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ। ਇਹ ਵਡਿਆਈ ਤੇਰੇ ਘਰ ਦੀ ਹੈ ਪਿਆਰਿਓ, ਐਵੇਂ ਨੀ ਗੱਦੀ ਮਿਲੀ। ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖ ਦੀਨ ਗੁਰੂ ਰਾਮਦਾਸ। ਇਹ ਪੂਰੀ ਤਸੱਲੀ ਹੋ ਗਈ, ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਗੁਰੂ ਅਮਰਦਾਸ ਇੰਨੇ ਪ੍ਰਸੰਨ ਹੋਏ, ਰਾਜ ਤੋ ਜੋਗ ਤਖ ਦੀਨ ਗੁਰੂ ਰਾਮਦਾਸ। ਕਹਿਣ ਲੱਗੇ ਸਤਿਗੁਰੂ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਸਭ ਤੁਮਹਾਰ ਜਾਣੋ ਆਪੇ, ਖਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਿਆਰਿਓ ਅੱਜ ਜਿਹੜਾ ਸਤਿਗੁਰੂ ਦੀ ਪਰਿਕਰਮਾ ਚ ਆਉਂਦਾ ਹੈ, ਮੈਂ ਤਾਂ ਇੱਕ ਦਿਨ ਬਸੰਤ ਏਵੀਨਿਊ ਕਥਾ ਕਰਦਿਆਂ ਕਿਹਾ ਸੀ ਕਿ ਅੰਮ੍ਰਿਤਸਰ ਦੀਆਂ ਸੰਗਤਾਂ ਚੇਤੇ ਰੱਖਣ। ਇਨ੍ਹਾਂ ਦੇ ਬਜ਼ੁਰਗ ਭਾਈ ਵੀਰ ਸਿੰਘ ਕਹਿੰਦੇ ਨੇ, ਕਦੀ ਇਹ ਸ਼ਬਦ ਵਰਦੇ ਹੁੰਦੇ ਸਨ ਪਰਿਕਰਮਾ ਚ ਮੱਥਾ ਟੇਕ ਕੇ। ਮੈਂ ਸ਼ਬਦ ਦੌਰਾਨ ਲੱਗਾ, ਕਈ ਸਾਲ ਪਹਿਲਾਂ ਕਿਹਾ ਸੀ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਇਹ ਤਿੰਨ ਸ਼ਬਦ ਕਹਿੰਦੇ, ਇਹਦੇ ਸਭ ਕੁਝ ਆ ਜਾਂਦਾ। ਜਦੋਂ ਪਰਿਕਰਮਾ ਚ ਮੱਥਾ ਟੇਕਣਾ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਪੱਤ ਰੱਖ ਲਈ, ਕਰੀ ਨਾ ਕਿਸੇ ਦਾ ਮੁਥਾਜ। ਅੱਜ ਕਿਹੜਾ ਸਰੀਰ, ਕਿਹੜਾ ਮੁੱਖ ਹੈ ਜਿਹੜਾ ਇਹ ਨੀ ਗਾ ਰਿਹਾ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰੈ ਧਾਰਿਆ। ਆਖਰੀ ਅਰਥ ਆਪਾਂ ਕਰ ਦੀਏ ਕਿਉਂਕਿ ਸਾਰਾ ਦਿਨ ਸ਼ਬਦ ਪੜਿਆ ਜਾਣਾ। ਅੱਜ ਗੁਰੂ ਰਾਮਦਾਸ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਆਪ ਨੂੰ ਸਿਰਜਨ ਹਾਰੇ, ਜਿਨ੍ਹੇ ਸਿਰਜਿਆ ਉਹਨੇ ਸਵਾਰ ਦਿੱਤਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਰੱਬ ਜਾਣ ਕੇ ਮੱਥਾ ਟੇਕਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਓ ਕਰ। ਜਿਹੜਾ ਸ਼ਰਧਾ ਨਾਲ ਚੇਤੇ ਕਰ ਜਾਏਗਾ ਗੁਰੂ ਰਾਮਦਾਸ ਨੂੰ, ਜਿੰਨੀ ਤੂੰ ਸੇਵਿਆ ਭਾਓ ਕਰ, ਸੇ ਤੁਦ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾਹ ਪਰਵਾਰੇ। ਆਹ ਦਾਤ ਜੀ ਇੱਥੇ ਕਿਸੇ ਅੰਦਰ ਲਾਲਚ ਹੋਵੇ, ਚਸਕਾ ਹੋਵੇ, ਕਾਮ ਹੋਵੇ, ਕ੍ਰੋਧ ਹੋਵੇ, ਮੋਹ ਹੋਵੇ, ਜਿਹੜਾ ਇੱਕ ਵਾਰੀ ਕਹਿੰਦਾ ਗੁਰੂ ਰਾਮਦਾਸ ਸਿੱਖ ਦੀ ਲਾਜ ਰੱਖ ਲਈ, ਮੇਰਾ ਗੁਰੂ ਰਾਮਦਾਸ ਉਹਦੇ ਅੰਦਰੋਂ ਸਾਰੀਆਂ ਵਾਸ਼ਨਾ ਮਾਰ ਕੇ ਬਾਹਰ ਕੱਢ ਦਿੰਦਾ, ਸਾਰੀਆਂ ਵਾਸ਼ਨਾ ਬਾਹਰ ਕਰ ਦਿੰਦੇ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ। ਤੁਦ ਸਾਹ ਪਰਵਾਰਿਆ ਧਨ ਸੋ ਤੇਰਾ ਥਾਨ ਹੈ, ਹਰਿਮੰਦਰ ਸਾਹਿਬ ਧਨ ਸੋ ਤੇਰਾ ਥਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਦ ਚੇਖਾ, ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ। ਤੇ ਅੱਜ ਜਿਹੜਾ ਗੁਰੂ ਰਾਮਦਾਸ ਦੇ ਦਰਸ਼ਨ ਕਰੇਗਾ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਉਹਦੇ ਮਨ ਨੂੰ ਆਧਾਰ ਮਿਲੇਗਾ, ਉਹਦੇ ਮਨ ਨੂੰ ਟਿਕਾ ਮਿਲੇਗਾ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਤੂੰ ਆਪ ਚੌਜੁਗੀ ਪਰਮੇਸ਼ਰ ਕਿਹਾ ਭੱਟਾ ਨੂੰ, ਰਾਤ ਮੇਰੇ ਮਨ ਸੀ ਅੱਜ ਜੋ ਵਿਚਾਰ ਕਰਾਂਗੇ, ਸਿੱਖ ਦੀ ਭਾਵਨਾ ਹੈ ਗੁਰੂ ਰਾਮਦਾਸ ਮੇਰਾ ਸਾਕਾਰ ਨਿਰੰਕਾਰ ਹੈ, ਨਿਰਾਕਾਰ ਦਾ ਸਕਾਰ ਰੂਪ ਹੈ, ਤੂੰ ਸਤਿਗੁਰ ਚੌਜੁਗੀ ਆਪ ਆਪੇ ਪਰਮੇਸ਼ਰ, ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ। ਆਉਣ ਵਾਲੇ ਦਿਨਾਂ ਚ ਜਿਵੇਂ ਹੁਕਮਨਾਮੇ ਦਾਤਾ ਜੀ ਬਖਸ਼ਣਗੇ, ਉਸ ਅਨੁਸਾਰ ਗੁਰੂ ਰਾਮਦਾਸ ਮਹਾਰਾਜ ਉਨ੍ਹਾਂ ਦੇ ਜੀਵਨ ਔਰ ਬਾਣੀ ਵਿਚੋਂ ਕੁਛ ਬੇਨਤੀਆਂ ਜ਼ਰੂਰ ਕਰਾਂਗਾ। ਆਓ ਜੋ ਅੱਜ ਹੁਕਮ ਆਇਆ, ਇਸ ਹੁਕਮਨਾਮੇ ਦੀ ਅੰਤਲੀਆਂ ਤੁਕਾਂ ਮਰਿਆਦਾ ਨੂੰ ਨਿਭਾਉਂਦੇ ਹੋਏ ਭਾਈ ਸਾਹਿਬ ਤੋਂ ਸਰਵਣ ਕਰੋ ਜੀ।
ਹਰਿ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ, ਨਾਨਕ ਨਾਮ ਨਾ ਵੀਸਰੈ, ਮਾਥੇ ਅੰਮ੍ਰਿਤ ਪੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।